ਮਹਿਮਾਨ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਸਨਮਾਨਯੋਗ ਸਾਧ ਸੰਗਤ ਜੀਓ ਸਾਰੀ ਸੰਗਤ ਰਸਨਾ ਪਵਿੱਤਰ ਕਰੋ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦੀ ਦੀਵਾਨ ਵਿੱਚ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦੀ ਪ੍ਰਾਰੰਭਤਾ ਦੀ ਕਥਾ ਸੁਣੀ ਕਿ ਕਿੰਨੇ ਉੱਦਮ ਦੁਆਰਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਕਾਂਤ ਜਗ੍ਹਾ ਪਸੰਦ ਕਰਕੇ ਉੱਥੇ ਸਰੋਵਰ ਬਣਵਾ ਲਿਆ ਰਾਮਸਰ ਅਤੇ ਉਹਦੇ ਮਹਾਤਮ ਵਿੱਚ ਸ਼ਬਦ ਉਚਾਰਿਆ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਤ ਪ੍ਰਤਨਾਵਣ ਰਾਮਸਰ ਕੀਜੇ ਝੋਲ ਮਹਾਰਸ ਹਰ ਅੰਮ੍ਰਿਤ ਤਿਹ ਪੀਜੇ ਇਸ ਸ਼ਬਦ ਦੀ ਕਥਾ ਸਵੇਰੇ ਹੋਈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਭਾਈ ਗੁਰਦਾਸ ਬੈਠਾ ਲਿਖ ਰਿਹਾ ਹੈ, ਸਤਿਗੁਰੂ ਜੀ ਬਾਣੀ ਲਿਖਵਾ ਰਹੇ ਹਨ। ਪਹਿਲੇ ਜਪਜੀ ਸਾਹਿਬ, ਫੇਰ ਸੋਦਰ ਅਤੇ ਫੇਰ ਸੋਹਿਲਾ ਲਿਖਵਾਇਆ ਗਿਆ। ਉਹਦੇ ਬਾਅਦ ਸ੍ਰੀ ਰਾਗ ਦਾ ਪ੍ਰਾਰੰਭ ਹੋਇਆ ਹੈ। ਰਾਗ ਦੀ ਸਮਾਪਤੀ ਉੱਤੇ ਗੁਰਦੇਵ ਮਹਾਰਾਜ ਜੀ ਨੇ ਭਗਤਾਂ ਦੀ ਬਾਣੀ ਲਿਖਵਾਈ। ਅੰਮ੍ਰਿਤ ਵੇਲੇ ਦੀ ਪਹਿਲੀ ਬਾਣੀ ਜਪ ਹੈ। ਹਰ ਗੁਰਸਿੱਖ ਨੂੰ ਸਵੇਰੇ ਜਪਜੀ ਸਾਹਿਬ ਪੜ੍ਹਨ ਦਾ ਹੁਕਮ ਹੈ। ਜੋ ਨਾ ਪੜ੍ਹਨਾ ਜਾਣਦਾ ਹੋਵੇ ਉਹ ਸੁਣ ਸਕਦਾ, ਸੁਣਨ ਦਾ ਵੀ ਮਹੱਤਵ ਘੱਟ ਨਹੀਂ। ਇਸੇ ਤਰ੍ਹਾਂ ਸ਼ਾਮਾਂ ਦੇ ਸਮੇਂ ਸੋਦਰ ਰਹਿ ਰਾਸ ਦਾ ਪਾਠ ਕਰਨਾ ਜ਼ਰੂਰੀ ਹੈ। ਸੁਨ ਸਮਾਧੀਆਂ ਦੀ ਇੱਕ ਸਾਖੀ ਆਉਂਦੀ ਹੈ। ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬੇਨਤੀ ਕੀਤੀ, ਸਤਿਗੁਰੂ ਸੁਨ ਸਮਾਧੀਆਂ ਦੇ ਦਰਸ਼ਨ ਕਰਵਾਓ, ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ। ਗੁਰੂ ਅੰਗਦ ਦੇਵ ਮਹਾਰਾਜ ਬਾਬਾ ਲਹਿਣਾ ਜੀ ਸੁਨ ਸਮਾਧੀਆਂ ਦੇ ਦਰਸ਼ਨਾਂ ਲਈ ਗਏ। ਕੀ ਦੇਖਿਆ ਕਿ ਜਾਂਦਿਆਂ ਜਾਂਦਿਆਂ ਰਸਤੇ ਵਿੱਚ ਉਹ ਬੰਦੇ ਮਿਲੇ ਜਿਨ੍ਹਾਂ ਦੇ ਕਾਲੇ ਮੂੰਹ ਹਨ। ਪੁੱਛਿਆ, ਤੁਸੀਂ ਸੁਨ ਸਮਾਧੀਆਂ ਜੇ? ਕਹਿਣ ਲੱਗੇ, ਨਹੀਂ ਮਹਾਰਾਜ, ਅਸੀਂ ਸੁਨ ਸਮਾਧੀਆਂ ਨਹੀਂ, ਅਸੀਂ ਉਹ ਲੋਕ ਹਾਂ ਜਿਨ੍ਹਾਂ ਨੇ ਸੰਗਤ ਵਿੱਚ ਆ ਕੇ ਅਰਦਾਸ ਕੀਤੀ, ਸੁਖਣਾ ਸੁਖੀ, ਪਰ ਸੁਖਣਾ ਲਾਈ ਨਹੀਂ, ਇਸ ਕਰਕੇ ਸਾਡੇ ਕਾਲੇ ਮੂੰਹ ਹੋਏ ਹਨ। ਗੁਰੂ ਜੀ ਅੱਗੇ ਚੱਲੇ, ਕੀ ਦੇਖਦੇ ਹਨ? ਕਿ ਸੂਰਾਂ ਦੇ ਮੂੰਹਾਂ ਵਾਲੇ ਲੋਕ ਦਿਸੇ। ਉਨ੍ਹਾਂ ਨੂੰ ਪੁੱਛਿਆ, ਤੁਸੀਂ ਸੁਨ ਸਮਾਧੀਆਂ ਹੋ? ਕਹਿੰਦੇ ਨਹੀਂ ਮਹਾਰਾਜ, ਸੁਨ ਸਮਾਧੀਆਂ ਅੱਗੇ ਨੇ, ਤੁਹਾਨੂੰ ਕਿਹੜੀ ਕਰਨੀ ਦਾ ਇਹ ਫਲ ਮਿਲਿਆ ਹੈ? ਕਹਿੰਦੇ ਕੁਝ ਪੁੱਛੋ ਨਾ, ਅਸੀਂ ਕੋਲੋਂ ਤੇ ਦਮੜੀ ਦੇਣ ਜੋਗੇ ਨਹੀਂ ਸਾਂ, ਪਰ ਜਿਹੜੇ ਲੋਕ ਦਾਨ ਪੁੰਨ ਕਰਦੇ ਸਨ ਉਨ੍ਹਾਂ ਦੀ ਨਿੰਦਿਆ ਕਰਦੇ ਸਾਂ। ਨਿੰਦਿਆ ਕਰਨ ਵਾਲੇ ਦੇ ਮੁਖ ਵਿਚ ਹਮੇਸ਼ਾ ਗੰਧ ਹੀ ਰਹਿੰਦਾ, ਪਰ ਨਿੰਦਾ ਪਰ ਮਲ ਮੁਖ ਸੁਧੀ। ਗੁਰੂ ਨਾਨਕ ਦੇਵ ਜੀ ਫਰਮਾਉਂਦੇ, ਪਰਾਈ ਨਿੰਦਿਆ ਕਰਨੀ ਸਿੱਧੀ ਹੀ ਪਰਾਈ ਮੈਲ ਪੱਖ ਕਰਨੀ ਹੈ। ਨਿੰਦਾ ਭਲੀ ਕਿਸੇ ਕੀ ਨਾਹੀ, ਨਿੰਦਿਆ ਤੇ ਚੰਗਿਆਂ ਬੰਦਿਆਂ ਦੀ ਵੀ ਕਰਨੀ ਮਾੜੀ ਹੈ। ਚੰਗਿਆਂ ਦੀ ਤੇ ਬਹੁਤ ਮਾੜੀ, ਬੁਰੇ ਬੰਦੇ ਦੀ ਵੀ ਨਿੰਦਾ ਦੁੱਖ ਦਿੰਦੀ ਹੈ। ਇੱਕ ਰਾਜੇ ਨੇ ਯੱਗ ਕਰਵਾਇਆ, 18 ਗੋਤਾਂ ਦੇ ਵੱਖ ਵੱਖ ਬ੍ਰਾਹਮਣਾਂ ਨੂੰ ਸੱਦਿਆ ਭੋਜਨ ਛਕਣ ਲਈ। ਜਿਸ ਵੇਲੇ ਪੰਗਤਾਂ ਲੱਗ ਗਈਆਂ, ਤਿਆਰੀਆਂ ਹੋਈਆਂ, ਤੇ ਉਧਰ ਜਿੱਧਰ ਲੰਗਰ ਬਣ ਰਿਹਾ ਸੀ, ਵੱਡੇ ਵੱਡੇ ਕੜਾਏ ਜਿਨ੍ਹਾਂ ਦੇ ਵਿਚ ਚਾਰ ਚਾਰ ਬੋਰੀਆਂ ਖੰਡ ਦੀਆਂ ਪਾਈਏ ਤੇ ਮਸਾਂ ਖੀਰ ਚ ਮਿੱਠਾ ਹੁੰਦਾ ਹੈ, ਵੱਡੇ ਵੱਡੇ ਕੜਾਏ ਦਾਲਾਂ ਸਬਜ਼ੀਆਂ ਦੇ, ਕੜਾ ਪ੍ਰਸ਼ਾਦ ਦੇ ਬਣੇ। ਦੇਵ ਨੇ ਤੇ ਐਸੀ ਹੋਈ ਵੀ ਇਕ ਇਲ ਮਰਿਆ ਸੱਪ ਚੁੱਕ ਕੇ ਉੱਡੀ ਜਾ ਰਹੀ ਸੀ। ਜਿੱਥੇ ਲੰਗਰ ਬਣ ਰਿਹਾ ਸੀ, ਇਲ ਦੇ ਪਹੁੰਚਿਆਂ ਚੋਂ ਸੱਪ ਛੁੱਟ ਗਿਆ ਤੇ ਖੀਰ ਵਾਲੇ ਕੜਾਏ ਚ ਆ ਕੇ ਡਿੱਗ ਪਿਆ। ਦੁੱਧ ਰਿੱਝਣਾ ਪਿਆ ਹੋਇਆ ਸੀ, ਵਿੱਚੇ ਰਿੱਝ ਗਿਆ। ਜਿਸ ਵੇਲੇ ਪੰਡਤਾਂ ਨੂੰ, ਸਾਧੂਆਂ ਨੂੰ, ਅਥੱਤੀਆਂ ਨੂੰ ਭੋਜਨ ਛਕਾਇਆ ਰਾਜੇ ਨੇ, ਤੇ ਉਹ ਜਿੰਨੇ ਜਿੰਨੇ ਭੋਜਨ ਛਕਿਆ, ਸੱਪ ਦੀ ਯਹਿਰ ਕਰਕੇ ਉਹ ਲੋਕਾਂ ਦੀ ਮ੍ਰਿਤੂ ਹੋ ਗਈ। ਜਿਹੜੇ ਪਹਿਲੀ ਪੰਗਤ ਚ ਬੈਠੇ ਉਹ ਤੇ ਬਚੇ ਹੀ ਨਾ। ਰਾਜੇ ਨੂੰ ਵੈਰਾਗ ਹੋ ਗਿਆ, ਮਨਾ ਕੀਤਾ ਪੁੰਨ ਸੀ ਹੋ ਗਿਆ ਪਾਪ, ਪਰ ਪਤਾ ਨਹੀਂ ਲੱਗਦਾ ਕਾਰਨ ਕੀ ਬਣਿਆ। ਰਾਜਾ ਜੰਗਲ ਨੂੰ ਚਲਾ ਗਿਆ, ਉਦਾਸੀ ਹੋ ਕੇ ਪੁੱਤਰ ਨੂੰ ਰਾਜ ਭਾਗ ਦੇ ਕੇ ਭਿਕਸ਼ਾ ਮੰਗਣ ਵਾਸਤੇ ਆਇਆ ਤੇ ਇੱਕ ਮਾਈ ਬਣਾ ਸਵਾਰ ਕੇ ਕਹਿਣ ਲੱਗੀ, ਇਹ ਉਹੋ ਹੀ ਆ ਰਾਜਾ ਜਿਹੜਾ ਸਾਧਾਂ ਵਾਲੇ ਕੱਪੜੇ ਪਾ ਕੇ ਆ ਗਿਆ, 900 ਚੂਹਾ ਖਾ ਕੇ ਤੇ ਬਿੱਲੀ ਹੱਜ ਨੂੰ ਚੱਲੀ, ਇੰਨੇ ਬੰਦੇ ਮਰਵਾ ਕੇ ਹੁਣ ਸਾਧ ਬਣ ਕੇ ਬਹਿ ਗਿਆ, ਭਿਖਿਆ ਲੈਣ ਆ ਗਿਆ। ਉਹ ਜਿਹੜੀ ਬ੍ਰਹਮ ਹੱਤਿਆ ਸੀ ਨਾ, ਉਹਨੇ ਲਾਂਗਰੀਆਂ ਨੂੰ ਚੰਬੜਨਾ ਸੀ ਵੀ ਲੰਗਰ ਬਣਾਉਣ ਲੱਗਿਆ ਅਵੇਸਲਾਪਣ ਕਿਉਂ ਵਰਤਿਆ, ਸਾਵਧਾਨੀ ਕਿਉਂ ਨਹੀਂ ਵਰਤੀ। ਕਈ ਵਾਰ ਅਸੀਂ ਸੋਚਦੇ ਹਾਂ ਵੀ ਚੱਲ ਮੁਕਤੋ ਮੁਕਤੀ ਕੋਈ ਸੇਵਾਦਾਰ ਲੱਭ ਜਾਵੇ, ਭਾਵੇਂ ਉਹ ਸਾਰੇ ਲੰਗਰ ਦਾ ਹੀ ਸਤਿਆਨਾਸ਼ ਕਰਦੇ, ਇਸ ਗੱਲ ਵੱਲ ਨਹੀਂ ਵਿਚਾਰਦੇ। ਸਿਆਣੇ ਬੰਦੇ ਇਸ ਗੱਲ ਤੇ ਧਿਆਨ ਦਿੰਦੇ ਨੇ ਵੀ ਲੰਗਰ ਬਣਾਉਣ ਵਾਸਤੇ ਉਹ ਬੰਦੇ ਲੱਗਣ ਜਿਨ੍ਹਾਂ ਨੂੰ ਜਾਚ ਆ, ਇਸ ਵਾਸਤੇ ਲੰਗਰੀ ਰੱਖੇ ਜਾਂਦੇ ਨੇ। ਕੜਾ ਪ੍ਰਸ਼ਾਦ ਉਹ ਸਿੱਖ ਬਣਾਵੇ ਜਿਹੜਾ ਰੀਝ ਦੇ ਨਾਲ, ਭਾਵੇਂ ਧਨ ਲੈ ਕੇ ਤੇ ਭਾਵੇਂ ਸ਼ਰਧਾ ਨਾਲ। ਇਹ ਨਾ ਹੋਵੇ ਵੀ ਆਟਾ ਕੱਚਾ ਹੀ ਰਹਿ ਜਾਵੇ, ਖਾਣ ਵਾਲਿਆਂ ਨੂੰ ਕੋਈ ਸਵਾਦ ਹੀ ਨਾ ਆਵੇ। ਪ੍ਰਸ਼ਾਦ ਜਾਂ ਲੰਗਰ ਤੇ ਮੂੰਹ ਲੈਂਦਾ ਹੀ ਨਹੀਂ, ਲੋਕ ਉਂਗਲਾਂ ਚੱਟਦੇ ਰਹਿੰਦੇ ਨੇ। ਉਹ ਜਿਹੜੇ ਲਾਂਗਰੀ ਸਨ ਉਨ੍ਹਾਂ ਨੂੰ ਹੱਤਿਆ ਇਸ ਵਾਸਤੇ ਨਾ ਚੰਬੜੀ ਵੀ ਉਹ ਆਪਣੇ ਕੰਮ ਚ ਰੁੱਝੇ ਸੀ, ਉਨ੍ਹਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ। ਰਾਜਾ ਆਪਣੀ ਥਾਂ ਉੱਤੇ ਸੱਚਾ ਸੀ, ਪਰ ਜਿਹੜੀ ਮਾਈ ਨੇ ਗਿੱਠ ਜ਼ਬਾਨ ਲੰਮੀ ਕੱਢ ਕੇ ਗੱਲ ਕਹੀ ਨਾ, ਉਹ 18 ਕੁਲਾਂ ਦੇ ਬ੍ਰਾਹਮਣਾਂ ਦੀ ਹੱਤਿਆ ਉਹ ਮਾਈ ਨੂੰ ਚੰਬੜ ਗਈ। ਜਿਸ ਜ਼ਬਾਨ ਦੇ ਨਾਲ ਨਿੰਦਿਆ ਕੀਤੀ ਸੀ ਬਿਨਾਂ ਜਾਚੇ ਤੋਲੇ ਮਿਣੇ ਤੋਂ, ਉਹਦੀ ਜ਼ਬਾਨ ਚ ਕੀੜੇ ਪੈ ਗਏ ਤੇ ਇਸੇ ਰੋਗ ਨਾਲ ਮਰ ਗਈ। ਗੁਰੂ ਜੀ ਨੇ ਸ਼ਬਦ ਉਚਾਰਿਆ ਹੈ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ ਮੂੰਹ ਕਾਲੇ ਤਿੰਨ ਨਿੰਦਕਾਂ ਨਰਕੇ ਘੋਰ ਪਵਨ। ਗੁਰੂ ਅੰਗਦ ਦੇਵ ਜੀ ਅਗਾਂਹ ਤੁਰੇ, ਕੀ ਵੇਖਦੇ ਨੇ ਵੀ ਪਿਛਲੇ ਬੰਨੇ ਨੂੰ ਮੂੰਹ ਲੱਗੇ ਹੋਏ ਨੇ, ਹੈਰਾਨਗੀ ਦੀ ਗੱਲ ਹੈ, ਇਹਨਾਂ ਦੇ ਲੱਕ ਵਾਲੇ ਬੰਨੇ ਨੂੰ ਮੂੰਹ ਨੇ, ਇਹ ਕੀ ਗੱਲ, ਪੁੱਠੇ ਮੂੰਹਾਂ ਵਾਲੇ ਕੌਣ ਨੇ? ਬਾਈ ਤੁਸੀਂ ਸੁਣ ਸਮਾਧੀਆਂ ਜੇ? ਕਹਿੰਦੇ ਨਹੀਂ ਮਹਾਰਾਜ, ਅਸੀਂ ਸੁਣ ਸਮਾਧੀਆਂ ਨਹੀਂ, ਸੁਣ ਸਮਾਧੀਆਂ ਅਗਾਂਹ ਨੇ। ਕਹਿੰਦੇ ਫਿਰ ਤੁਹਾਡੇ ਮੂੰਹ ਪਛਾਣ ਨੂੰ ਕਿਉਂ ਨੇ? ਕਹਿੰਦੇ ਅਸੀਂ ਅਮੀਰ ਹੋ ਕੇ, ਧਨ ਪਦਾਰਥਾਂ ਦੇ ਮਾਲਕ ਹੋ ਕੇ ਕਿਸੇ ਸਵਾਲੀ ਦਾ ਸਵਾਲ ਪੂਰਾ ਨਹੀਂ ਕੀਤਾ। ਜੇ ਕੋਈ ਸਾਡੇ ਦੁਆਰੇ ਤੇ ਆਇਆ ਤੇ ਸਮਰੱਥਾ ਹੁੰਦਿਆਂ ਹੋਇਆ ਉਹਨੂੰ ਸਗੋਂ ਅਸੀਂ ਜੇ ਜਬਾਨ ਕੀਤੀ ਤੇ ਪੂਰੀ ਨਹੀਂ ਕੀਤੀ, ਐਵੇਂ ਲਾਰੇ ਹੀ ਲਾਉਂਦੇ ਰਹੇ, ਕਿਸੇ ਦਾ ਕੰਮ ਨਿਪਰੇ ਨਹੀਂ ਚੜਾਇਆ, ਕੋਈ ਪਰਉਪਕਾਰ ਨਹੀਂ ਕੀਤਾ। ਸਾਡਾ ਧਨਵਾਨ ਹੋਣਾ ਕਿਸ ਅਰਥ? ਉਸ ਦੋਸ਼ ਦਾ ਫਲ ਭੋਗ ਰਹੇ ਹਾਂ। ਗੁਰੂ ਜੀ ਅਗਾਂਹ ਗਏ, ਕੀ ਵੇਖਿਆ ਭਈ ਧੌਣਾ ਵਿਚ ਕਿੱਲ ਠੁਕੇ ਹੋਏ ਨੇ, ਆਕੜੇ ਖਲੋਤੇ ਨੇ ਲੋਕ। ਮੈਂ ਪੂਨੇ ਕਥਾ ਕੀਤੀ 27 ਦਿਨ, ਉਥੋਂ ਦੇ ਪ੍ਰਧਾਨ ਆਨੰਦ ਜੀ ਦੀ ਘਰਵਾਲੀ ਹਸਪਤਾਲ ਵਿਚ ਸੁਣੀ, ਕਹਿੰਦੇ 1.5 ਸਾਲ ਹੋ ਗਿਆ ਡਾਕਟਰਾਂ ਨੇ ਰੱਸਾ ਪਾ ਕੇ ਲਮਕਾਇਆ ਹੋਇਆ ਵਾ, ਸਰੀਰ ਨਾਲ ਵਜਨ ਬੰਨਦੇ ਨੇ। ਹਸਪਤਾਲਾਂ ਵਿਚ ਜਾਓ ਤੇ ਪ੍ਰਤੱਖ ਹੀ ਨਰਕ ਆ, ਉਸ ਨਰਕ ਦਾ ਦੁੱਖ ਦੇਖ ਕੇ ਰੱਬ ਚੇਤੇ ਆ ਜਾਂਦਾ। ਕਿਸੇ ਦੀ ਬਾਂਹ ਕੱਟੀ ਹੋਈ, ਕਿਸੇ ਦੀ ਲੱਤ ਕੱਟੀ ਹੋਈ ਹੈ, ਕੋਈ ਉਲਟਾ ਹੈ, ਕੋਈ ਪੁੱਠਾ ਹੈ, ਬੜੇ ਬੜੇ ਭਿਆਨਕ ਰੋਗ ਹਨ ਜਗਤ ਵਿਚ। ਇਸ ਵਾਸਤੇ ਸਿਆਣੇ ਲੋਕਾਂ ਦਾ ਕਥਨ ਆ ਵੀ ਗਰੀਬੀ ਤੇ ਬਿਮਾਰੀ ਦੁਸ਼ਮਣ ਦੇ ਘਰ ਵੀ ਨਾ ਆਵੇ। ਜਿਸ ਵੇਲੇ ਧੌਣਾ ਚ ਕਿੱਲ ਠੁਕੇ ਹੋਏ ਦੇਖੇ, ਪੁੱਛਿਆ ਵੀ ਤੁਸੀਂ ਸੁਣ ਸਮਾਧੀਆਂ ਜੇ? ਕਹਿੰਦੇ ਨਹੀਂ ਮਹਾਰਾਜ, ਅਸੀਂ ਸੁਣ ਸਮਾਧੀਆਂ ਨਹੀਂ, ਸੁਣ ਸਮਾਧੀਆਂ ਗਾਂ ਨੇ। ਤੁਸੀਂ ਕੌਣ ਜੇ? ਕਹਿੰਦੇ ਅਸੀਂ ਉਹ ਲੋਕ ਆ, ਜਦੋਂ ਕੋਈ ਸੰਤ ਮਹਾਤਮਾ ਗੁਰੂ ਮਾਤਾ ਪਿਤਾ ਆਦਰ ਯੋਗ ਮਹਾਂਪੁਰਸ਼ ਆਉਂਦੇ ਸੀ ਤੇ ਅਸੀਂ ਆਕੜ ਕੇ ਖਲੋਤੇ ਰਹਿੰਦੇ ਸਾਂ। ਕਈਆਂ ਲੋਕਾਂ ਦਾ ਸੁਭਾਅ ਹੁੰਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਜਾ ਰਹੀ ਆ, ਉਨ੍ਹਾਂ ਨੇ ਹੱਥ ਬੰਨ ਕੇ ਖਲੋਣਾ, ਸਿਰ ਨਵਾ ਕੇ ਉਨ੍ਹਾਂ ਨੇ ਆਕੜੇ ਹੀ ਰਹਿਣਾ। ਉਹ ਬੈਠੇ ਨੇ ਤੇ ਬੈਠੇ ਹੀ ਨਹੀਂ, ਇਹ ਨਹੀਂ ਵੀ ਉੱਠ ਕੇ ਖੜੇ ਹੋ ਜਾਈਏ ਉਸੇ ਵੇਲੇ। ਹੁਕਮ ਇਹ ਆ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਆਵੇ, ਸਿੱਖ ਦਾ ਧਰਮ ਬਣਦਾ, ਉਸੇ ਵੇਲੇ ਹੱਥ ਜੋੜ ਕੇ ਖੜਾ ਹੋ ਜਾਵੇ ਸਵਾਗਤ ਦੇ ਵਿਚ। ਪਰ ਅਸੀਂ ਆਪਣੇ ਗੁਰੂ ਦਾ ਸਨਮਾਨ ਨਹੀਂ ਕੀਤਾ, ਇਸ ਕਰਕੇ ਸਾਨੂੰ ਸਜ਼ਾ ਮਿਲ ਲਈ, ਹੁਣ ਧੌਣਾ ਹੀ ਆਕੜੀਆਂ ਹੋਈਆਂ ਨੇ। ਗੁਰੂ ਨਾਨਕ ਦੇਵ ਜੀ ਦੇ ਸੇਵਕ ਮਰਦਾਨੇ ਨੂੰ ਭੇਡੂ ਬਣਾ ਲਿਆ। ਜਿਸ ਵੇਲੇ ਬੰਗਾਲ ਦੀਆਂ ਜਾਦੂਗਰਨੀਆਂ ਨੇ ਤੇ ਗੁਰਦੇਵ ਮਹਾਰਾਜ ਜੀ ਛਡਾਉਣ ਲਈ ਗਏ ਤੇ ਨੂਰ ਸ਼ਾਹ ਉਨ੍ਹਾਂ ਦੀ ਰਾਣੀ ਸੀ, ਬੜੇ ਬੜੇ ਪ੍ਰਤਾਪੀ ਜਾਦੂਗਰ ਸਨ, ਗੁਰੂ ਨਾਨਕ ਦੇ ਉੱਤੇ ਵੀ ਜਾਦੂ ਕਰਨਾ ਚਾਹਿਆ ਪਰ ਗੁਰੂ ਨਾਨਕ ਤੇ ਅਸਰ ਨਹੀਂ ਹੋਇਆ, ਮਰਦਾਨੇ ਤੇ ਹੋ ਗਿਆ। ਵੀ ਕਿਉਂ ਹੋ ਗਿਆ? ਮਰਦਾਨਾ ਗੁਰੂ ਦੀ ਆਗਿਆ ਚ ਨਹੀਂ ਸੀ ਰਿਹਾ, ਗੁਰੂ ਜੀ ਨੇ ਵਰਜਿਆ ਸੀ ਵੀ ਨਹੀਂ ਜਾਣਾ ਮਰਦਾਨਿਆਂ। ਇਹ ਬਾਜ਼ਾਰ, ਇਹ ਮਹੱਲਾ ਗਏ ਗੁਜਰੇ ਲੋਕਾਂ ਦਾ ਵਾ, ਇਨ੍ਹਾਂ ਦੇ ਘਰ ਦਾ ਵੀ ਕੋਈ ਅੰਨ ਖਾ ਲਵੇ ਤੇ ਉਹਦਾ ਜਪ ਤਪ ਕੀਤਾ ਮਿੱਟੀ ਚ ਮਿਲ ਜਾਂਦਾ। ਤੂੰ ਇਧਰ ਨਾ ਜਾਈ, ਕਹਿੰਦਾ ਨਹੀਂ ਮੈਂ ਤੇ ਜ਼ਰੂਰ ਜਾਣਾ। ਫਿਰ ਜਾਣ ਦਾ ਫਲ ਚੱਖ ਲਿਆ, ਪਰ ਸਤਿਗੁਰੂ ਜੀ ਛਡਾਉਣ ਵੀ ਆ ਗਏ। ਸਤਿਗੁਰੂ ਜੀ ਦੇ ਸਾਹਮਣੇ ਦ੍ਰਿਸ਼ਟੀ ਪਈ ਤੇ ਉਹ ਜਿਹੜੀ ਬੀਬੀ ਸਿਰ ਤੇ 3 ਘੜੇ ਰੱਖ ਕੇ ਲਈ ਆ ਰਹੀ ਸੀ ਨਾ, ਹੱਥ ਪਾ ਕੇ ਉੱਥੇ ਹੀ ਹੱਥ ਆਕੜ ਗਏ, ਖਲੋਤੀ ਦੀ ਖਲੋਤੀ ਰਹੀ। ਦੂਜੀਆਂ ਆਈਆਂ ਉਹਦੀਆਂ ਗੁਆਂਢਣਾ ਗੁਆਂਢਣਾ, ਗੁਰੂ ਨਾਨਕ ਤੇ ਬੜੇ ਟੂਣੇ ਟਾਂਬਰ ਕੀਤੇ ਪਰ ਕੋਈ ਨਹੀਂ ਚੱਲਿਆ। ਜਿਵੇਂ ਗੁਰੂ ਦਾ ਪੂਰਨ ਸਿੱਖ ਹੋਵੇ ਤੇ ਉਹਦੇ ਤੇ ਨਹੀਂ ਕੋਈ ਪੁੰਦਾ, ਜਿਹੜਾ ਢਿੱਲਾ ਮੱਠਾ ਹੋਵੇ ਝੱਟ ਰਗੜਿਆ ਜਾਂਦਾ। ਪੁੱਛਿਆ ਵੀ ਤੁਸੀਂ ਕੌਣ ਜੇ? ਸੁਣ ਸਮਾਧੀਆਂ। ਕਹਿੰਦੇ ਅਸੀਂ ਸੁਣ ਸਮਾਧੀਆਂ ਨਹੀਂ, ਉਹ ਅਗਾਂਹ ਨੇ। ਅਸੀਂ ਗੁਰੂ ਸਨਮਾਨ ਵਿੱਚ ਸਵਾਗਤ ਨਹੀਂ ਕੀਤਾ, ਧੰਨਵਾਦ ਨਹੀਂ ਕੀਤਾ, ਸਾਨੂੰ ਪ੍ਰਭੂ ਵੱਲੋਂ ਇਹ ਸਜ਼ਾ ਮਿਲੀ। ਅਗਾਂਹ ਕੀ ਵੇਖ ਰਹੇ ਨੇ ਵੀ ਕੁਆਰੀਆਂ ਨੌਜਵਾਨ ਲੜਕੀਆਂ ਬੰਦਿਆਂ ਦਾ ਮਾਸ ਵੱਢ ਵੱਢ ਕੇ ਵੇਚ ਰਹੀਆਂ ਨੇ ਤੇ ਖਾ ਰਹੀਆਂ ਨੇ। ਜਿਸ ਵੇਲੇ ਇਹ ਚਰਿੱਤਰ ਵੇਖਿਆ ਤੇ ਉਨ੍ਹਾਂ ਕੰਨਿਆਂ ਨੂੰ ਪੁੱਛਿਆ ਗੁਰੂ ਜੀ ਨੇ ਵੀ ਤੁਸੀਂ ਸੁਣ ਸਮਾਧੀਆਂ ਜੇ? ਉਹ ਕਹਿੰਦੀਆਂ ਮਹਾਰਾਜ ਨਹੀਂ, ਅਸੀਂ ਸੁਣ ਸਮਾਧੀਆਂ ਨਹੀਂ, ਸੁਣ ਸਮਾਧੀਆਂ ਅੱਗੇ ਨੇ, ਤੁਸੀਂ ਕੌਣ ਜੇ? ਕਹਿਣ ਲੱਗੀਆਂ ਵੀ ਅਸੀਂ ਉਹ ਹਾਂ, ਸਾਡੇ ਪਿਓਵਾਂ ਨੇ ਕੁੱਕੜ ਖਾ ਖਾ ਕੇ, ਸ਼ਰਾਬਾਂ ਪੀ ਪੀ ਕੇ, ਧਨ ਲੈ ਲੈ ਕੇ ਸਾਡੇ ਯੋਗ ਵਰ ਨਹੀਂ ਵੇਖੇ, ਲਾਲਚ ਦੇ ਅਧੀਨ ਹੋ ਕੇ। ਜਦੋਂ ਅੰਮ੍ਰਿਤ ਛਕਾਉਂਦੇ ਉਦੋਂ ਸਿੱਖਿਆ ਦਿੱਤੀ ਜਾਂਦੀ ਵੀ ਜਿਹੜੇ ਲੜਕੀਆਂ ਵੇਚਣ ਵਾਲੇ ਨੇ, ਕੰਨਿਆਂ ਦੀ ਉਮਰ 16 ਸਾਲ ਦੀ ਤੇ ਬੰਦੇ ਦੀ ਉਮਰ 35 ਸਾਲ ਦੀ, ਧਨ ਦੇ ਲੋਭ ਵਿਚ ਆ ਕੇ ਵਿਆਹ ਕਰ ਦੇਣਾ ਇਹ ਬੱਜਰ ਪਾਪ ਹੈ। ਸੋ ਸਾਡੇ ਪਿਓਵਾਂ ਨੇ ਸਾਡਾ ਮਾਸ ਮੁੱਲ ਵੇਚਿਆ ਤੇ ਸਾਡੀ ਨਿਰੰਕਾਰ ਦੇ ਚਰਨਾਂ ਵਿਚ ਅਰਦਾਸ ਸੁਣੀ ਗਈ ਤੇ ਹੁਣ ਸਾਡੇ ਪਿਓ ਸਾਨੂੰ ਮਿਲੇ ਨੇ, ਅਸੀਂ ਹੁਣ ਇਨ੍ਹਾਂ ਦਾ ਮਾਸ ਵੱਢ ਵੱਢ ਕੇ ਵੇਚਦੀਆਂ, ਇਹ ਆਪਣੇ ਕਰਮਾਂ ਦਾ ਫਲ ਭੋਗ ਰਹੇ ਨੇ। ਗੁਰੂ ਜੀ ਅਗਾਂਹ ਚਲੇ ਗਏ। ਅਗਾਂਹ ਜਾ ਕੇ ਕੀ ਦੇਖਿਆ, ਲੰਮੇ ਲੰਮੇ ਚੋਲੇ ਚਿੱਟੇ ਪਾਏ ਹੋਏ, ਚਿੱਟੀਆਂ ਪੱਗਾਂ ਬੱਧੀਆਂ ਹੋਈਆਂ, ਚਿੱਟੇ ਦਾੜੇ ਧੁਨੀ ਤੱਕ, ਹੱਥਾਂ ਵਿਚ ਮਾਲਾ ਪਕੜੀਆਂ ਹੋਈਆਂ ਤੇ ਹੇਠਾਂ ਉਤਰਦੇ ਆ ਰਹੇ ਪੌੜੀਆਂ। ਆ ਕੇ ਜਿਸ ਵੇਲੇ ਹੇਠਾਂ ਪੌੜੀਆਂ ਤੋਂ ਸਾਧੂ ਉਤਰੇ ਤੇ ਅੱਗੇ ਪਲੰਘ ਡਹਿ ਗਏ, ਬੜੇ ਬੜੇ ਸੁੰਦਰ ਬਿਸਤਰੇ ਵਿਛੇ ਹੋਏ ਨੇ। ਉਹ ਮਹਾਂਪੁਰਸ਼ ਉਹਨਾਂ ਪਲੰਘਾਂ ਤੇ ਬੈਠ ਗਏ, ਉਹਨਾਂ ਦੇ ਸਾਹਮਣੇ ਬੜੇ ਬੜੇ ਸੋਹਣੇ ਚੌਂਕੀਆਂ ਮੇਚ ਰੱਖ ਦਿੱਤੇ ਸੇਵਕਾਂ ਨੇ ਤੇ 36 ਪ੍ਰਕਾਰ ਦੇ ਭੋਜਨਾਂ ਨਾਲ ਪਰੋਸੇ ਹੋਏ ਥਾਲੇ ਉਤਰੇ, ਭੋਜਨ ਛਕਣ ਲੱਗ ਪਏ। ਮਹਾਰਾਜ ਨੇ ਪੁੱਛਿਆ, ਮਹਾਰਾਜ ਜੀ ਆਪ ਸੁਣ ਸਮਾਧੀਆਂ ਹੋ? ਕਹਿੰਦੇ ਹਾਂ ਅਸੀਂ ਸੁਣ ਸਮਾਧੀਆਂ ਹਾਂ। ਕਹਿੰਦੇ ਤੁਹਾਡੇ ਵਿਚ ਸ਼ਕਤੀ ਕਿੰਨੀ ਕੁ ਹੈ? ਉਹ ਕਹਿੰਦੇ ਵੀ ਤੁਸੀਂ ਕੰਨ ਲਾ ਕੇ ਆਪ ਹੀ ਸੁਣ ਲਵੋ। ਜਦੋਂ ਗੁਰੂ ਅੰਗਦ ਦੇਵ ਜੀ ਨੇ ਉਨ੍ਹਾਂ ਸੰਤਾਂ ਦੇ ਸਰੀਰ ਨਾਲ ਕੰਨ ਲਾ ਕੇ ਵੇਖਿਆ ਤੇ ਉਨ੍ਹਾਂ ਦੇ ਰੋਮ ਰੋਮ ਦੇ ਵਿੱਚੋਂ ਨਾਮ ਦੀ ਧੁਨੀ ਦੀ ਆਵਾਜ਼ ਆ ਰਹੀ ਸੀ, ਜਿਵੇਂ ਬ੍ਰਹਮ ਗਿਆਨੀ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਬਿਮਾਰ ਜਾਣ ਕੇ ਡਾਕਟਰ ਲਿਆਂਦਾ ਤੇ ਉਹਨੇ ਸਟੈਥੋਸਕੋਪ ਲਾ ਕੇ ਛਾਤੀ ਦੇਖੀ, ਪਰ ਹੈਰਾਨਗੀ ਦੀ ਇਹ ਗੱਲ ਸੀ ਵੀ ਬਾਹਾਂ ਤੇ ਵੀ ਤੇ ਲੱਤਾਂ ਤੇ ਵੀ ਤੇ ਤਲੀਆਂ ਵਿਚ ਵੀ ਲਾ ਕੇ ਟੂਟੀਆਂ ਜਦੋਂ ਵੇਖਣ ਲੱਗਾ ਨਾ। ਸਿੰਘਾਂ ਨੇ ਪੁੱਛਿਆ, ਡਾਕਟਰ ਜੀ ਕੀ ਗੱਲ, ਤੁਸੀਂ ਰੋਗ ਵੇਖਣਾ ਕਿ ਤੁਸੀਂ ਮਸਤੀ ਹੋ ਗਏ, ਕੁਝ ਦੱਸਦੇ ਨਹੀਂ? ਤੇ ਉਹ ਡਾਕਟਰ ਕਹਿੰਦਾ ਵੀ ਤੁਸੀਂ ਆ ਜਰਾ ਕੰਨਾਂ ਚ ਟੂਟੀ ਲਾ ਕੇ ਵੇਖੋ। ਜਦੋਂ ਕੰਨਾਂ ਚ ਟੂਟੀ ਲਾ ਕੇ ਸੁਣਿਆ ਤੇ ਵਾਹਿਗੁਰੂ ਵਾਹਿਗੁਰੂ ਮੰਤਰ ਦੀ ਗੁੰਜਾਰ ਪੈ ਰਹੀ ਹੈ। ਸੋ ਗੁਰਮੁਖ ਰੋਮ ਰੋਮ ਹਰ ਧਿਆਵੇ, ਧੰਨੇ ਉਹ ਗੁਰਮੁਖ ਹਨ, 7 ਕਰੋੜ ਰੋਮ ਮੰਨੇ ਨੇ ਤੇ 7 ਕਰੋੜ ਜ਼ਬਾਨਾਂ ਬਣ ਜਾਂਦੀਆਂ ਉਨ੍ਹਾਂ ਦੀਆਂ ਤੇ 1 ਸਕਿੰਟ ਵਿਚ 7 ਕਰੋੜ ਵੇਰੀ ਵਾਹਿਗੁਰੂ ਕਹਿ ਲੈਂਦੇ ਨੇ, ਐਸੀ ਉਨ੍ਹਾਂ ਦੀ ਕਮਾਈ ਹੈ। ਪਰ ਕਈ ਵੇਰਾਂ ਨਾਮ ਜਪ ਕੇ ਆਕੜ ਵੀ ਬੜੀ ਆ ਜਾਂਦੀ ਹੈ ਵੀ ਮੈਨੂੰ ਕੀ ਲੋੜ ਗੁਰਦੁਆਰੇ ਜਾਣ ਦੀ, ਮੈਨੂੰ ਕੀ ਲੋੜ ਆ ਨਿਤਨੇਮ ਕਰਨ ਦੀ 5 ਬਾਣੀਆਂ, ਮੈਨੂੰ ਕੀ ਲੋੜ ਰਹਿ ਰਾਸ ਪੜਨ ਦੀ। ਕਈ ਵਾਰਾਂ ਮਨ ਆਕੀ ਹੋ ਜਾਂਦਾ। ਸੁਨ ਸਮਾਧੀਆਂ ਨੂੰ ਗੁਰੂ ਜੀ ਨੇ ਪੁੱਛਿਆ ਵੀ ਹੁਣ ਤੁਸੀਂ ਮਹਾਰਾਜ ਕਿਉਂ ਉਤਰੇ ਆਏ? ਕਹਿੰਦੇ ਹੁਣ ਸੱਚਖੰਡ ਤੋਂ ਅਸੀਂ ਹੇਠਾਂ ਉਤਰੇ ਆਏ ਹਾਂ, ਹੁਣ ਸੋਦਰ ਦਾ ਸਮਾਂ ਹੋ ਗਿਆ। ਜਦੋਂ ਤੋਂ ਮਾਤ ਲੋਕ ਵਿਚ ਗੁਰੂ ਨਾਨਕ ਦੇਵ ਜੀ ਨੇ ਸੋਦਰ ਰਹਿ ਰਾਸ ਦਾ ਪਾਠ ਉਚਾਰਨ ਕੀਤਾ, ਉਸ ਦਿਨ ਤੋਂ ਸੱਚਖੰਡ ਵਿਚ ਵੀ ਰਹਿ ਰਾਸ ਦਾ ਪਾਠ ਹੁੰਦਾ। ਕਿਉਂ? ਗੁਰੂ ਘਰ ਦੀ ਮਰਿਆਦਾ, ਜਿੰਨੇ 5 ਤਖ਼ਤ 4 ਧਾਮ ਹਨ ਅਤੇ ਸਾਰੇ ਹੀ ਅਸਥਾਨ ਉੱਥੇ ਹੋਰ ਕੁਝ ਹੋਵੇ ਜਾਂ ਨਾ ਹੋਵੇ। ਸਵੇਰੇ ਜਪਜੀ ਦਾ ਪਾਠ, ਸੁਖਮਣੀ ਦਾ ਪਾਠ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਸ਼ਾਮਾਂ ਦੇ ਸਮੇਂ ਸੋਦਰ ਰਹਿ ਰਾਸ ਦਾ ਪਾਠ ਤੇ ਕੀਰਤਨ ਸੋਹਲੇ ਦਾ ਪਾਠ, ਇਹ ਘੱਟ ਤੋਂ ਘੱਟ ਮਰਿਆਦਾ ਹੈ। ਸੋ ਉਦੋਂ ਦਾ ਸੋਦਰ ਦਾ ਪਾਠ ਹੁੰਦਾ, ਅਸੀਂ ਭਜਨ ਤੇ ਇੰਨਾ ਕੀਤਾ ਵੀ ਸਾਡੇ ਰੋਮ ਰੋਮ ਵਿੱਚੋਂ ਵਾਹਿਗੁਰੂ ਮੰਤਰ ਦੀ ਗੁੰਜਾਰ ਪੈਂਦੀ ਹੈ, ਪਰ ਅਸੀਂ ਕਦੀ ਨਿਤਨੇਮ ਨਹੀਂ ਕੀਤਾ, ਰਹਿ ਰਾਸ ਨਹੀਂ ਪੜੀ, ਛੱਡ ਦਿੱਤਾ ਵੀ ਸਾਨੂੰ ਕੀ ਲੋੜ ਆ। ਇਸ ਵਾਸਤੇ ਹੁਣ ਜਦੋਂ ਸੱਚਖੰਡ ਚ ਸੋਦਰ ਪੜੀ ਦਾ, ਉਦੋਂ ਸਾਨੂੰ ਕੱਢ ਦਿੱਤਾ ਜਾਂਦਾ, ਅਸੀਂ ਹੇਠਾਂ ਆ ਜਾਂਦੇ ਹਾਂ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਵਿਚ ਇਹ ਸਾਰੀ ਕਥਾ ਭਾਈ ਲਹਿਣੇ ਨੇ ਜੋ ਆਪਣੇ ਅੱਖੀਂ ਡਿੱਠਾ ਹਾਲ ਸੀ ਸੁਣਾਇਆ। ਸਾਰੀਆਂ ਸੰਗਤਾਂ ਸੁਣ ਕੇ ਗੁਣ ਧਾਰਨ ਕਰ ਲੈ। ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ, ਸਿੱਖੋ ਅੱਜ ਤੋਂ ਨੇਮ ਕਰ ਲਵੋ ਕਿ ਹਰ ਰੋਜ਼ ਸ਼ਾਮਾਂ ਦੇ ਸਮੇਂ ਸੋਦਰ ਰਹਿ ਰਾਸ ਦਾ ਪਾਠ ਜ਼ਰੂਰ ਕਰਨਾ, ਆਪਣੀ ਰਸਨਾ ਨਾਲ ਜਾਂ ਫਿਰ ਗੁਰਦੁਆਰੇ ਆ ਕੇ ਪਾਠ ਸੁਣਨਾ ਜਾਂ ਕਿਸੇ ਦੂਜੇ ਪ੍ਰੇਮੀ ਤੋਂ ਸੁਣ ਲੈਣਾ। ਪਹਿਲੇ ਸ੍ਰੀ ਜਪ ਸਾਹਿਬ, ਦੂਸਰੀ ਬਾਣੀ ਸੋਦਰ, ਤੀਸਰੀ ਬਾਣੀ ਸੋਹਿਲਾ। ਸੋਹਿਲੇ ਦੇ ਪੰਜ ਸ਼ਬਦ ਹਨ। ਪਹਿਲੇ ਤਿੰਨ ਸ਼ਬਦ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਤੇ ਚੌਥਾ ਸ਼ਬਦ ਗੁਰੂ ਰਾਮਦਾਸ ਜੀ ਦਾ, ਪੰਜਵਾਂ ਸ਼ਬਦ ਗੁਰੂ ਅਰਜਨ ਦੇਵ ਜੀ ਦਾ। ਇਨ੍ਹਾਂ ਪੰਜਾਂ ਸ਼ਬਦਾਂ ਦਾ ਪਾਠ ਹਰ ਗੁਰਸਿੱਖ ਨੂੰ ਹੁਕਮ ਹੈ ਗੁਰੂ ਦਾ, ਰਹੇ ਨਹੀਂ ਆਗਿਆ ਅਟੁੱਟ ਹੈ ਗੁਰੂ ਦੀ, ਭੀ ਜਦੋਂ ਗੁਰੂ ਕਾ ਸਿੰਘ ਰਾਤ ਨੂੰ ਬਰਾਜਣ ਲੱਗੇ ਜੇ ਸ਼ਰਲਾ ਮਾਰਨ ਗਿਆ ਹੋਵੇ ਤੇ ਪੈਰ ਧੋ ਕੇ ਹੱਥ ਧੋ ਕੇ ਚੂਲੀ ਕਰਕੇ ਫਿਰ ਆਪਣੇ ਮੰਜੇ ਤੇ ਬਹਿ ਕੇ ਜਿੱਥੇ ਸੌਣਾ ਉਥੇ ਕੀਰਤਨ ਸੋਹਲੇ ਦਾ ਪਾਠ ਕਰਕੇ ਫਿਰ ਲੰਮਾ ਪੈ ਜਾਵੇ ਤੇ ਫਿਰ ਵਾਹਿਗੁਰੂ ਮੰਤਰ ਦਾ ਜਾਪ ਕਰੀ ਜਾਵੇ ਸਵੇਰੇ ਇਸ਼ਨਾਨ ਕਰਨ ਤੱਕ। ਜਦੋਂ ਚੇਤਾ ਆਵੇ ਉਦੋਂ ਹੀ ਲੱਗ ਪਏ, ਭਾਵੇਂ ਸੁੱਤਾ ਹੋਵੇ ਭਾਵੇਂ ਜਾਗਦਾ। ਇਸੇ ਤਰ੍ਹਾਂ ਸਵੇਰੇ ਇਸ਼ਨਾਨ ਪਾਣ ਕਰਕੇ ਅੰਮ੍ਰਿਤ ਵੇਲੇ ਦਾ ਨਿਤਨੇਮ ਕਰੇ, ਫਿਰ ਕਿਰਤ ਕਮਾਈ ਕਰਨ ਵਾਸਤੇ ਜਾਵੇ ਜੋ ਜੋ ਕਿਸੇ ਦੀ ਉਪਜੀਵਿਕਾ ਹੈ। ਜਿਹਨੂੰ ਜਿਹੜਾ ਵੀ ਕੰਮ ਮਿਲਿਆ ਉਹਨੂੰ ਉਹੀ ਕਰਨ ਦਾ ਗੁਰੂ ਵੱਲੋਂ ਹੁਕਮ ਹੈ। ਦਸਾਂ ਨਵਾਂ ਦੀ ਕਿਰਤ ਕਮਾਈ ਕਰਦਿਆਂ ਹੋਇਆਂ ਵੀ ਰਸਨਾ ਦੁਆਰਾ, ਮਨ ਦੁਆਰਾ ਵਾਹਿਗੁਰੂ ਮੰਤਰ ਦਾ ਜਾਪ ਕਰਨਾ, ਫਿਰ ਸਾਡੀ ਕਮਾਈ ਵਿਚ ਵੀ ਚੜ੍ਹਦੀਆਂ ਕਲਾ ਤੇ ਵਾਧਾ ਪਵੇਗਾ। ਸੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਦੇ ਪਾਸੋਂ ਜਪਜੀ ਸਾਹਿਬ, ਰਹਿ ਰਾਸ, ਕੀਰਤਨ ਸੋਹਿਲਾ ਅਤੇ ਉਹਦੇ ਬਾਅਦ ਫਿਰ ਸੋਦਰ ਸ੍ਰੀ ਰਾਗ ਦਾ ਪ੍ਰਾਰੰਭ ਕੀਤਾ। ਸ੍ਰੀ ਰਾਗ ਦੀ ਬਾਣੀ ਲਿਖਵਾਈ ਤਰਤੀਬ ਅਨੁਸਾਰ, ਪਹਿਲੇ ਪਾਤਸ਼ਾਹ ਦੀ ਬਾਣੀ, ਫਿਰ ਦੂਜੇ ਪਾਤਸ਼ਾਹ ਦੀ ਬਾਣੀ, ਫਿਰ ਤੀਜੇ ਪਾਤਸ਼ਾਹ ਦੀ ਬਾਣੀ, ਫਿਰ ਚੌਥੇ ਤੇ ਪੰਜਵੇਂ ਪਾਤਸ਼ਾਹ ਦੀ ਬਾਣੀ ਆਉਂਦੀ ਹੈ। ਅਖੀਰ ਵਿਚ ਵਾਰਾਂ ਆਉਂਦੀਆਂ ਹਨ, ਵਾਰਾਂ ਦੇ ਬਾਅਦ ਭਗਤਾਂ ਦੀ ਬਾਣੀ। ਇਸ ਤਰ੍ਹਾਂ ਸ੍ਰੀ ਰਾਗ ਮਾਜ ਗੌੜੀ ਆਸਾ ਸੰਗ ਭਈ ਬੌਰੀ, ਪਹਿਲਾ ਸ੍ਰੀ ਰਾਗ ਹੈ, ਦੂਸਰਾ ਮਾਝ ਰਾਗ ਲਿਖਵਾਇਆ ਹੈ, ਤੀਸਰਾ ਗੌੜੀ ਰਾਗ ਦਾ ਪ੍ਰਾਰੰਭ ਕੀਤਾ। ਸ਼ਾਮਾਂ ਦੇ ਸਮੇਂ ਸਤਿਗੁਰੂ ਜੀ ਬਰਾਜ ਗਏ ਅਤੇ ਭਾਈ ਗੁਰਦਾਸ ਨੇ ਚਰਨਾਂ ਚ ਆ ਕੇ ਬੇਨਤੀ ਕੀਤੀ, ਹਜ਼ੂਰ ਪਾਤਸ਼ਾਹ, ਕਲਯੁਗ ਦਾ ਬੜਾ ਭਿਆਨਕ ਸਮਾਂ ਹੈ, ਜੀਵ ਕਿਰਤ ਵਿਰਤ ਵਿਚ ਰੁੱਝੇ ਰਹਿੰਦੇ ਨੇ, ਤੁਹਾਡਾ ਹੁਕਮ ਆ ਵੀ ਅੱਠੇ ਪਹਿਰ ਬੰਦਗੀ ਕਰੇ, ਪਰ ਹੁੰਦੀ ਨਹੀਂ। ਕੋਈ ਐਸਾ ਸਾਧਨ ਬਣਾਓ ਜਿਹਦੇ ਨਾਲ ਅੱਠਾਂ ਪਹਿਰਾਂ ਦੀ ਬੰਦਗੀ ਥੋੜੇ ਜਿਹੇ ਸਮੇਂ ਵਿਚ ਹੋ ਜਾਵੇ। ਮਨੁੱਖ ਨੂੰ 24,000 ਸਵਾਸ 24 ਘੰਟਿਆਂ ਵਿਚ ਆਉਂਦੇ ਹਨ, ਆਮ ਸੰਸਾਰੀ ਲੋਕਾਂ ਨੂੰ, ਜਿਹੜੇ ਨਾਮ ਜਪਣ ਵਾਲੇ ਬਹੁਤਾ ਜਾਗਣ ਵਾਲੇ ਉਨ੍ਹਾਂ ਨੂੰ ਘੱਟ ਆਉਂਦੇ ਨੇ, ਉਨ੍ਹਾਂ ਨੂੰ 21,000 ਸਵਾਸ ਹੀ ਆਉਂਦੇ ਹਨ। ਇਨ੍ਹਾਂ ਦੀ ਗਿਣਤੀ ਮਹਾਂਪੁਰਸ਼ਾਂ ਨੇ ਏਦਾਂ ਕੀਤੀ ਹੈ, ਬੈਸਤ ਬਾਰਾਂ, ਚਲਤ ਅਠਾਰਾਂ, ਸੋਵਤ ਚਾਲੇ ਤੀਸ, ਮੈਥਨ ਕਰਤੇ ਚੌਸਠ ਚਾਲੈ, ਕਿਉਂ ਨਾ ਭਜੈ ਜਗਦੀਸ਼। ਮਨੁੱਖ ਚਾਹਵੇ ਤੇ ਉਮਰਾਂ ਲੰਬੀ ਕਰ ਸਕਦਾ ਹੈ, ਮਨੁੱਖ ਚਾਹਵੇ ਤੇ ਛੇਤੀ ਮਰ ਸਕਦਾ ਹੈ। ਜਿਹੜੀ ਮਨੁੱਖ ਦੀ ਆਯੂ ਹੈ ਇਹ ਘੜੀ ਦੇ ਹਿਸਾਬ ਨਾਲ ਨਿਸ਼ਚਿਤ ਨਹੀਂ, ਇਹ ਦਿਨ ਰਾਤਾਂ ਦੇ ਹਿਸਾਬ ਨਾਲ ਵੀ ਨਿਸ਼ਚਿਤ ਨਹੀਂ, ਇਹ ਸਵਾਸਾਂ ਦੇ ਹਿਸਾਬ ਨਾਲ ਨਿਸ਼ਚਿਤ ਹੈ। ਜਿਵੇਂ ਘੜੇ ਵਿੱਚ ਪਿਆ ਹੋਇਆ ਪਾਣੀ ਬੂੰਦ ਬੂੰਦ ਕਰਕੇ ਸਾਰਾ ਖਾਲੀ ਹੋ ਜਾਂਦਾ ਘੜਾ, ਇੱਦਾਂ ਸਵਾਸਾਂ ਦਾ ਪਾਣੀ ਭਰਿਆ ਇਸ ਸਰੀਰ ਵਿੱਚ, ਇੱਕ ਇੱਕ ਸਵਾਸ ਕਰਕੇ ਦੇ ਸਵਾਸ ਨਿਕਲਦੇ ਜਾਂਦੇ ਨੇ, ਜਦੋਂ ਸਵਾਸ ਪੂਰੇ ਹੋ ਜਾਂਦੇ ਉਦੋਂ ਹਰੀ ਓਮ ਤਤ ਸਤ ਹੋ ਜਾਂਦਾ, ਉਦੋਂ ਇਹਦਾ ਭੋਗ ਪੈ ਜਾਂਦਾ ਹੈ। ਫਿਰ ਕਾਢੋ ਕਾਢੋ ਹੋਈ ਕਹਿਣ ਲੱਗ ਪੈਂਦੇ ਹਨ। ਜਿਨ੍ਹਾਂ ਨਾਲ ਪਿਆਰ ਹੁੰਦਾ ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ ਹੋਵੀ। ਕਹਿੰਦੀ ਹੁਣ ਰਾਤ ਨੂੰ ਭਰਾ ਜਾਈ ਨਾ, ਮੈਨੂੰ ਡਰ ਆਉਂਦਾ ਭਾਵੇਂ ਮੇਰਾ ਹੀ ਪਤੀ ਆ, ਕਿਤੇ ਪ੍ਰੇਤ ਬਣ ਕੇ ਨਾ ਚੰਬੜ ਜਾਵੇ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਣੀ, ਭਜ ਲੇ ਰੇ ਮਨ ਸਾਰੰਗ ਪਾਣੀ, ਅਬ ਨਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜੇ ਆ ਜਾਈ। ਜਿਹੜੇ ਲੋਕ ਇਹ ਸਲਾਹਾਂ ਕਰਦੇ ਨਾ ਵੀ ਆਹ ਕੰਮ ਕਰ ਲਈਏ, ਉਹ ਕੰਮ ਕਰ ਲਈਏ, ਮੁੜ ਕੇ ਬੰਦਗੀ ਕਰਨੀ ਆ, ਫਿਰ ਤੇ ਹੁਣ ਬਾਬਾ ਜੀ ਸੋਚਿਆ ਵੀ ਅੰਮ੍ਰਿਤੀ ਛਕ ਲੈਣਾ, ਦਾੜੀ ਵੀ ਰੱਖ ਲੈਣੀ ਆ, ਹੋਰ ਵੀ ਕੰਮ ਸਾਰੇ ਛੱਡ ਦੇਣੇ ਨੇ। ਏਦਾਂ ਸਲਾਹਾਂ ਕਰਦੇ ਰਹਿੰਦੇ ਵੀ ਹੁਣ ਤੇ ਸਲਾਹ ਵੀ ਪੰਜ ਬਾਣੀਆਂ ਹੀ ਰੋਜ਼ ਪੜ੍ਹ ਲਿਆ ਕਰੀਏ, ਪਰ ਕਰਦੇ ਕੁਰਦੇ ਕੱਖ ਨਹੀਂ, ਸਲਾਹਾਂ ਵਿਚ ਹੀ ਸਮਾਂ ਲੰਘਾਈ ਜਾਂਦੇ ਨੇ। ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿਚ ਭਾਈ ਗੁਰਦਾਸ ਨੇ ਬੇਨਤੀ ਕੀਤੀ ਵੀ 24,000 ਸਵਾਸ ਕਿਵੇਂ ਸਫਲੇ ਹੋਣ, ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਭਾਈ ਸਾਹਿਬ ਕੱਲ ਨੂੰ ਥੋੜਾ ਜਿਹਾ ਤੜਕੇ ਉੱਠਣਾ, ਅੰਮ੍ਰਿਤ ਵੇਲੇ ਗੁਰਦੇਵ ਜਾਗੇ, ਰਾਮ ਸਰ ਚੋ ਇਸ਼ਨਾਨ ਕੀਤਾ, ਕੰਢੇ ਤੇ ਜਿਹੜੀ ਬੇਰੀ ਅਨਾਜ ਬੇਰੀ ਹੇਠ ਬੈਠੇ, ਗੁਰੂ ਨਾਨਕ ਦੇਵ ਦੀ ਵੀ ਕਥਾ ਆਈ ਬੇਰੀ ਹੇਠ ਬੈਠੇ ਬੇਰੀ ਦੇਖ ਕੇ ਨਿਹਾਲ ਹੋਈ, ਜਿਨ੍ਹਾਂ ਬੇਰੀਆਂ ਦੇ ਹੇਠਾਂ, ਅੱਕਾਂ ਦੇ ਹੇਠਾਂ, ਰੀਠਿਆਂ ਦੇ ਹੇਠਾਂ, ਪਿੱਪਲਾਂ ਦੇ ਹੇਠਾਂ, ਜੰਡਾਂ ਕਰੀਰਾਂ ਦੇ ਹੇਠ ਗੁਰੂ ਨੇ ਡੇਰੇ ਲਾਏ, ਉਨ੍ਹਾਂ ਦੀ ਅੱਜ ਪੂਜਾ ਹੋ ਰਹੀ ਆ, ਲੋਕ ਉਨ੍ਹਾਂ ਨੂੰ ਮੱਥੇ ਟੇਕਦੇ ਨੇ। ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਸੁਰਤ ਜੋੜੀ, ਭਾਈ ਗੁਰਦਾਸ ਜੀ ਆ ਗਏ ਕਾਗਜ਼ ਲੈ ਕੇ ਲਿਖਣ ਵਾਸਤੇ ਬਾਣੀ, ਤੇ ਕੱਲ ਗੁਰਦੇਵ ਨੇ ਬਾਵਨੇ ਅੱਖਰੀ ਲਿਖਾਈ ਸੀ ਤੇ ਅੱਜ ਗੁਰਦੇਵ ਸੁਖਮਣੀ ਲਿਖਾਉਣ ਲੱਗੇ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਇਹ ਹੈ ਅਸਥਾਈ ਦੀ ਤੁਕ। ਸਾਰੀ ਸੁਖਮਣੀ ਦਾ ਕੇਂਦਰੀ ਭਾਵ ਇਸ ਰਹਾਉ ਦੀ ਪੰਕਤੀ ਵਿਚ ਹੈ। ਜਿਵੇਂ ਸਿੱਧ ਗੋਸ਼ਟ ਵਿਚ ਇਕ ਰਹਾਉ, ਦੱਖਣੀ ਓਅੰਕਾਰ ਵਿਚ ਇਕ ਰਹਾਉ, ਇਸੇ ਤਰ੍ਹਾਂ ਸੁਖਮਣੀ ਵਿਚ ਵੀ ਇਕ ਰਹਾਉ ਦੀ ਤੁਕ ਆਉਂਦੀ ਹੈ, ਜਿਸ ਵਿਚ ਸਾਰ ਭਾਵ ਹੈ ਕਿ ਸੁਖ ਦੇ ਦੇਣ ਵਾਲਾ ਨਾਮ ਹੈ ਤੇ ਇਹ ਨਾਮ ਦਾ ਵਾਸਾ ਭਗਤਾਂ ਦੇ ਹਿਰਦੇ ਵਿਚ ਹੁੰਦਾ, ਨਾਮ ਦੀ ਪ੍ਰੋੜਤਾ ਕਰਦੀ ਹੈ ਬਾਣੀ ਸੁਖਮਣੀ। ਸੁਖਮਣੀ ਪੜ੍ਹੀ ਉਹਦੀ ਸਫਲੀ ਹੈ ਜਿਹੜਾ ਨਾਮ ਨਾਲ ਜੁੜ ਗਿਆ। ਬਾਣੀ ਦਾ ਵੀ ਬੜਾ ਮਹੱਤਵ ਹੈ। ਭਾਈ ਗੁਰਦਾਸ ਜੀ ਲਿਖ ਰਹੇ ਹਨ ਤੇ ਗੁਰੂ ਅਰਜਨ ਦੇਵ ਜੀ ਲਿਖਾਈ ਜਾ ਰਹੇ ਹਨ। 16 ਅਸ਼ਟਪਦੀਆਂ ਲਿਖੀਆਂ। ਸੰਪ੍ਰਦਾਇ ਗਿਆਨੀ ਉਥਾਨਕਾ ਸੁਣਾਉਂਦੇ ਕਿ ਬਾਬੇ ਸ੍ਰੀ ਚੰਦ ਨਾਲ ਮਿਲਾਪ ਹੋਇਆ। ਗੁਰਦੇਵ ਨੇ ਕਿਹਾ ਮਹਾਰਾਜ ਤੁਸੀਂ ਹੁਣ ਇਹ ਬਾਣੀ ਅੱਗੋਂ ਉਚਾਰੋ। ਤਾਂ ਬਾਬਾ ਸ੍ਰੀ ਚੰਦ ਜੀ ਨੇ ਇੱਕ ਸ਼ਲੋਕ ਉਚਾਰਿਆ ਗੁਰੂ ਨਾਨਕ ਸਾਹਿਬ ਜੀ ਦਾ, ਪਰ ਇੱਕ ਮਾਤਰਾ ਦਾ ਫਰਕ ਪਾ ਕੇ ਨਵਾਂ ਸ਼ਲੋਕ ਉਚਾਰਿਆ, ਆਦਿ ਗੁਰੇ ਨਮੈ। ਇਹ ਆਰੰਭ ਦਾ ਸ਼ਲੋਕ ਹੈ। ਪਰ ਉਧਰ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੁਸੀ ਭੇ ਸੱਚ। ਜਪਜੀ ਦੇ ਆਰੰਭ ਦੇ ਸ਼ਲੋਕ ਵਿਚ ਭੀ ਹੈ ਪਰ ਸੁਖਮਣੀ ਵਿਚ ਮਾਤਰਾ ਦੂਜੇ ਬੰਨੇ ਹੈ ਤੇ ਨਮਸਕਾਰ ਕੀਤੀ ਮਹਾਰਾਜ ਇਹ ਤੁਹਾਡਾ ਕੰਮ ਤੁਹਾਨੂੰ ਹੀ ਬਣ ਆਉਂਦਾ ਤੁਸੀਂ ਬਾਣੀ ਉਚਾਰੋ। ਫਿਰ ਸਾਰੀ ਬਾਣੀ ਗੁਰੂ ਅਰਜਨ ਦੇਵ ਜੀ ਨੇ ਉਚਾਰੀ 24 ਅਸ਼ਟਪਦੀਆਂ 24 ਸ਼ਲੋਕ ਇਕ ਇਕ ਅਸ਼ਟਪਦੀ ਵਿਚ ਅੱਠ ਅੱਠ ਪੌੜੀਆਂ ਹਨ ਸਾਰੀ ਸੁਖਮਣੀ ਦੇ 24,000 ਅੱਖਰ ਹਨ। ਗੁਰੂ ਅਰਜਨ ਦੇਵ ਜੀ ਨੇ ਵਰ ਦਿੱਤਾ ਭਾਈ ਗੁਰਦਾਸ ਤੂੰ ਕੱਲ ਹੀ ਵਰਣਨ ਕਰ ਰਿਹਾ ਸੈਂ ਵੀ 24,000 ਸਵਾਸ ਜੀਵ ਨੂੰ ਰੋਜ਼ ਆਉਂਦੇ ਨੇ ਹਰ ਸਵਾਸ ਨਾਲ ਸਾਰੇ ਲੋਕਾਂ ਤੋਂ ਵਾਹਿਗੁਰੂ ਦਾ ਨਾਮ ਨਹੀਂ ਲਿਆ ਜਾਂਦਾ ਜਿੰਨਾ ਬਲ ਪਵੇ ਲੈਣਾ ਚਾਹੀਦਾ ਹੈ ਪਰ ਜਿਹੜਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਸੁਖਮਣੀ ਸਾਹਿਬ ਦਾ ਪਾਠ ਕਰ ਲਵੇਗਾ ਨਾ ਉਹਦੇ 24 ਘੰਟਿਆਂ ਦੇ 24,000 ਸਵਾਸ ਹੀ ਸਫਲੇ ਹੋ ਜਾਣਗੇ। ਇੱਕ ਇੱਕ ਸਵਾਸ ਉੱਤੇ ਇੱਕ ਇੱਕ ਅੱਖਰ ਆ ਕੇ ਖੜਾ ਹੋਵੇਗਾ। ਜਿਵੇਂ ਘੱਟ ਤੋਂ ਘੱਟ ਲੋਕ ਸਵੇਰੇ ਉੱਠ ਕੇ ਮੂਲ ਮੰਤਰ ਗੁਰਮੰਤਰ ਦੀ ਇੱਕ ਇੱਕ ਮਾਲਾ ਫੇਰ ਲੈਂਦੇ ਨੇ ਤੇ ਇੱਕ ਮਾਲਾ ਦੇ 108 ਮਣਕੇ ਹੁੰਦੇ ਹਨ ਤੇ ਇੱਕ ਸਿਮਰਨੇ ਦੇ 27 ਮਣਕੇ ਹੁੰਦੇ ਨੇ 27 ਨਛੱਤਰ ਨੇ ਇੱਕ ਨਛੱਤਰ ਦੇ 4 ਚਰਨ ਹਨ ਤੇ 27 ਚੌਕਾ 108 ਜਿਹੜਾ 108 ਵੇਰਾਂ ਵੀ ਸਵੇਰੇ ਉੱਠ ਕੇ ਵਾਹਿਗੁਰੂ ਕਹਿ ਲਵੇ ਉਹਦਾ ਭਜਨ ਹੋ ਜਾਂਦਾ ਹੈ। ਇਹ ਮਹਾਂਪੁਰਸ਼ਾਂ ਦੀਆਂ ਜੁਗਤੀਆਂ ਹਨ। ਜਿਸ ਵੇਲੇ ਸੁਖਮਣੀ ਨਾਮ ਦੀ ਬਾਣੀ ਅੰਕਿਤ ਕਰਵਾਈ ਤੇ ਭਾਈ ਗੁਰਦਾਸ ਦਾ ਮਨ ਲਿਖ ਕੇ ਬੜਾ ਹੀ ਪ੍ਰਸੰਨ ਹੋਇਆ ਜਿਸ ਵਿਚ ਵੇਦਾਂ ਸ਼ਾਸਤਰਾਂ ਸਿਮਰਤੀਆਂ ਦੇ ਗੋਜ ਭਾਵ ਜੋ ਭਗਤੀ ਨੂੰ ਉਜਾਗਰ ਕਰਦੇ ਹਨ ਉਹ ਵਰਣਨ ਹਨ। ਸਤਿਗੁਰੂ ਜੀ ਨੇ ਜਿਸ ਬਾਣੀ ਅੰਦਰ ਅਨੇਕਾਂ ਪੱਖਾਂ ਤੋਂ ਬੜੇ ਵਿਸਥਾਰ ਨਾਲ ਵਿਚਾਰ ਦਿੱਤੇ ਹਨ ਸੋ ਇਹ ਸਾਰੇ ਜਗਤ ਜੀਵਾਂ ਦੀ ਕਲਿਆਣ ਵਾਸਤੇ ਸ੍ਰੀ ਸੁਖਮਣੀ ਸਾਹਿਬ ਜੀ ਦਾ ਉਚਾਰਨ ਹੋਇਆ। ਜਿਹੜਾ ਜੀਵ ਸੁਖਮਣੀ ਦਾ ਨਿਤਨੇਮੀ ਬਣ ਜਾਂਦਾ ਹੈ ਉਹ ਮੁੜ ਕੇ ਮਾਤਾ ਦੇ ਗਰਭ ਵਿਚ ਦੁੱਖ ਨਹੀਂ ਝੱਲਦਾ ਨਹੀਂ ਤੇ ਅਨੇਕਾਂ ਸਮਾਂ ਇਹ ਵੀ ਇਕ ਨਰਕ ਮੰਨਿਆ ਹੈ। ਹਜ਼ਾਰ ਜਨਮ ਦੀ ਉਸ ਵੇਲੇ ਜੀਵ ਨੂੰ ਗਿਆਤ ਹੁੰਦੀ ਜਦੋਂ ਮਾਤਾ ਦੇ ਪੇਟ ਵਿਚ ਹੁੰਦਾ ਤੇ ਤਰਲੇ ਲੈਂਦਾ ਮਹਾਰਾਜ ਇਕ ਵੇਰਾ ਮੈਨੂੰ ਨਰਕਾਂ ਚੋਂ ਕੱਢ ਲੋ ਮੁੜ ਕੇ ਤੁਹਾਡਾ ਨਾਂ ਭੁੱਲਦਾ ਹੀ ਨਹੀਂ। ਜਾਸੂ ਕੀ ਦਇਆ ਤੇ ਇਕ ਬੂੰਦ ਸੇ ਸਰੀਰ ਭਇਓ ਮਾਤਾ ਕੇ ਜਠਰ ਮਾਹੇ ਮੂਰਤੀ ਸਵਾਰੀ ਹੈ ਜਾਸੂ ਕੀ ਦਇਆ ਤੇ ਨੈਣ ਪੇਖਤ ਅਨੰਤ ਰੂਪ ਗੰਧ ਉਸ ਗੰਧ ਨਾਸ ਵਾਸਨਾ ਵਿਚਾਰੀ ਹੈ। ਜਾਸੂ ਕੀ ਦਇਆ ਤੇ ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤੇਰਾ ਸਾਰਾ ਸਰੀਰ ਤੰਦਰੁਸਤ ਹੈ ਅੱਖਾਂ ਤੇਰੀਆਂ ਅੰਨੀਆਂ ਨਹੀਂ ਹੋਈਆਂ ਕੰਨ ਤੇਰੇ ਬੋਲੇ ਨਹੀਂ ਹੋਏ ਜ਼ੁਬਾਨ ਤੇਰੀ ਗੁੰਗੀ ਨਹੀਂ ਹੋਈ ਪੈਰਾਂ ਤੋਂ ਤੂੰ ਲੰਗਾ ਲੂਲਾ ਨਹੀਂ ਹੱਥ ਤੇਰੇ ਚਲਦੇ ਫਿਰਦੇ ਹਨ ਉਹਨਾਂ ਲੋਕਾਂ ਨੂੰ ਜਾ ਕੇ ਪੁੱਛੋ ਜਿਹੜੇ ਅੰਨੇ ਨੇ ਜਿਹੜੇ ਕਾਣੇ ਨੇ ਜਿਹੜੇ ਗੰਜੇ ਨੇ ਬੋਲੇ ਨੇ। ਏਦਾਂ ਵੀ ਇੱਕ ਕਥਾ ਵਿਚ ਮੈਂ ਪੜਿਆ ਵੀ ਜਿਹੜੇ ਬੰਦੇ ਕੰਨਾਂ ਨਾਲ ਰੱਬ ਦੀ ਕੀਰਤੀ ਨਹੀਂ ਨਾ ਸੁਣਦੇ ਗੰਦੇ ਗੀਤ ਹੀ ਸੁਣਦੇ ਰਹਿੰਦੇ ਅੱਠੇ ਪੈਰ ਤੇ ਨਿਰੰਕਾਰ ਫਿਰ ਦੂਜੇ ਜਨਮ ਚ ਉਹਨਾਂ ਨੂੰ ਬੋਲੇ ਹੀ ਬਣਾ ਦਿੰਦਾ ਵੀ ਕੰਨਾਂ ਨਾਲ ਇਹਨਾਂ ਨੇ ਕਿਹੜੀ ਚੰਗੀ ਗੱਲ ਸੁਣਨੀ ਆ। ਜਿਹੜੇ ਜ਼ਬਾਨ ਦੇ ਨਾਲ ਰੱਬ ਦਾ ਨਾਂ ਨਹੀਂ ਲੈਂਦੇ ਭਗਤ ਜੀ ਕਹਿੰਦੇ ਹੇ ਜੇਬਾ ਕਰੋ ਸਤ ਖੰਡ ਜੋ ਨਾ ਉਪਚਰੇ ਸ੍ਰੀ ਗੋਬਿੰਦ। ਹੇ ਜ਼ਬਾਨ ਜੇ ਤੂੰ ਰੱਬ ਦਾ ਨਾਮ ਨਹੀਂ ਲੈਣਾ ਇਹ ਰਸਨਾ ਤੂੰ ਅਨਰਸ ਰਾਚ ਰਹੀ। ਹੇ ਜਵਾਨੇ ਤੂੰ ਹੋਰ ਹੋਰ ਸਵਾਦਾਂ ਤੇ ਚਸਕਿਆਂ ਵਿਚ ਪਈ ਹੋਈ ਹੈ ਤੂੰ ਰੱਬ ਦਾ ਭਜਨ ਕਿਉਂ ਨਹੀਂ ਕਰਦੀ। ਜਿਹੜੇ ਲੋਕ ਰਸਨਾ ਦੇ ਨਾਲ ਨਿਰੰਕਾਰ ਦਾ ਭਜਨ ਨਹੀਂ ਕਰਦੇ ਫਿਰ ਉਹ ਗੁੰਗੇ ਹੋ ਕੇ ਜੰਮਦੇ ਨੇ ਬੋਲ ਹੀ ਨਹੀਂ ਸਕਦੇ ਵਿਚਾਰੇ। ਜਿਹੜੇ ਅੱਖਾਂ ਨਾਲ ਪਰਾਇਆ ਰੂਪ ਦੇਖਦੇ ਨੇ ਕਦੀ ਸਾਧ ਸੰਗਤ ਦਾ ਆ ਕੇ ਦਰਸ਼ਨ ਨਹੀਂ ਕੀਤਾ ਤੇ ਨੇਤਰਾਂ ਦੇ ਨਾਲ ਕੁਕਰਮ ਤੱਕਦੇ ਹਨ ਉਹਨਾਂ ਲੋਕਾਂ ਦੇ ਨੇਤਰੀ ਬੰਦ ਹੋ ਜਾਂਦੇ ਅੰਨੇ ਹੋ ਜਾਂਦੇ ਨੇ। मैं तुहानू एक कथा सुना दिया, जे गुरु की कृपा होवे सुने गुंग जोई आहे। बाणी दा प्रताप जे गुंगा बंदा बाणी सुनन लग पवे, सुने गुंग जोई आहे सो रसना पावई, ओदी जुबान चलन लग पैंदी है। अठवें पातशाह ने कीती ना कृपा छजू झूर उते, ते ओ गीता दे अर्थ करन लग पिया। पंडित वेखण वाले हैरान हो गए, सुने मूढ़ चित लाए चतरता आवई। जे मूर्ख बंदा भी बाणी ध्यान ला के सुने, चौपी दा पाठ श्रद्धा नाल करे, ते ओ चतर हो जांदा है। सतगुरु पातशाह जी दी बाणी विच बड़ी भारी बरकत है। आनंद साहब विच सारे इंद्रिया प्रति उपदेश है। ए सरवणो मेरे सचे सुनने नूं पठाए, सचे सुनने नूं पठाए शरीर लाए सुनहु सत बाणी। गुरु अमरदास जी फरमाउंदे, शरीरा कन्न दिते ने तेनू वाहगुरु ने कीर्ति सुनन वास्ते। गुरु दी बाणी सुनिया कर, कथा सुनिया कर, कीर्तन सुनिया कर, सच्चे नाम नू सुनन वास्ते कन्न लाए ने। सारे इंद्रियां प्रति उपदेश है। वास्तव विच विचारिए तां अष्टावक्र गीता विच जनक महाराज जी नू अष्टावक्र महाराज उपदेश दिंदे हन के कन्ना विच मैं ही सुनदा हां, अखां विच मैं ही वेखदा हां, जबान ते मैं ही बोलदा हां। साडे अंदर कोई शक्ति आ जिहड़ी अखां विचों दी देख रही है। साइंस वालियां नूं अजे उह शक्ति नहीं लभी, पकड़ विच नहीं आई। जद उह शक्ति शरीर चों निकल जांदी है ते शरीर च लहू ते उदां ही हुंदा, पर उसे वेले पाणी बण जांदा। अखां दे किसे पर्दे विच ते फर्क नहीं आउंदा, पर अन्ना हो जांदा बंदा। अखां मीचियां जांदियां, कन्नां तों सुणनो हट जांदा, हथ पैर हिलणो हट जांदे ने, चमड़ी दा रंग भी श्वेत हो जांदा है। कहिंदे भी हुण ते बंदा पूरा हो गया, सुवास निकल गए ने। सो निरंकार दी कला है। जिवें बिजली दा करंट चला जावे ते सारियां मशीनरियां ठप हो जांदियां ने, जे अंदरों गुरु दे हाथ च डोर है, प्रभ डोरी हाथ तुम्हारे, ए साडे जीवन दी डोर निरंकार दे हाथ विच है। उन्हें गिणवे मिणवे सुवास दित्ते ने भी वेने आए बंदे नूं इक चांस दे के। इक गल याद रख लो, ਭਈ ਮਰਨ ਦੇ ਬਾਅਦ ਮੁੜ ਕੇ ਬੰਦੇ ਨਹੀਂ ਬਣਨਾ ਤੁਸੀਂ, ਫਿਰ ਪਸ਼ੂ ਬਣਨਾ ਪਵੇਗਾ, 84 ਦੇ ਚੱਕਰ ਚ ਜਾਣਾ ਪਵੇਗਾ। ਐਸੀਆਂ ਐਸੀਆਂ ਭਿਆਨਕ ਜੂਨਾਂ ਨੇ ਜਿਨ੍ਹਾਂ ਦਾ ਨਾਂ ਸੁਣ ਕੇ ਰੋਮ ਖੜੇ ਹੋ ਜਾਂਦੇ ਨੇ। 84 ਲੱਖ ਦਾ ਚੱਕਰ ਕੱਟਣ ਦੇ ਬਾਅਦ ਇਕੋ ਇਕ ਚਾਨਸ ਮਿਲਿਆ ਇਹਨੂੰ ਮਨੁੱਖਾ ਦੇਹੀ ਦਾ। ਭਈ ਪ੍ਰਾਪਤ ਮਾਨੁੱਖ ਦੇਹੁਰੀ ਆ, गोविंद मिलन की यह तेरी बरी आ। गुरु अर्जन देव जी फरमाउंदे, वाहिगुरु नाल मिलन दा चान सी। जिवें वत्र होवे ते बी पा लवे जिमीदार ते मौजां बन जांदियां ने, पर जे वत्र लंघा पवे ते फेर ते पैली च कुछ नहीं ना उगदा। ए खेत शरीर जो बीजिया एदे विच पापां पुन्नां दा बी पाउण लई तेनू खोलिया। भावें तू पैली दे विच कणक बीज ते भावें किकरां दे बी बीज कंडे बीज, लोड़े है दाख बजौरिया किकर बीजे जट, हंडे उन कताएं दा पैंदा लोड़े पट। कहिंदे जिहड़ा जट है ना मूड मत वाला, बी किकरां दे बोंदा भी गुआंढियां दा रहण कख नहीं देना। सवेरे उठ के अरदास करदा भी महाराज भावें मैं भी उजड़ जावां, पर मेरे आंढी गुआंढी जेड़े मेरे सामने मौजां लैंदे आ ना, इन्हां दा कख नहीं रहना चाहिदा। इह ते साडी अरदास है। गुरु जी बाणी विच दसदे, जिस दे अंदर तात पराई होवे तिस दा कदे ना होवी भला। ओ जिन्ना मर्जी दान पुन कर लवे ते जो मर्जी करदा फिरे, जिहदे मन दे अंदर दूसरे दा बुरा है, दूसरे का भला ना हो जावे, उदा अपना भी कदी भला नहीं हुंदा। तात पराई ईरखा, ये दी क्यों चढ़दी कला हो गई आ, ये मेरे नालों क्यों उतां चढ़ गया। सगों संतां दे लक्षण ते ए ने, ਭਈ ਦੁਖੀ ਨੂੰ ਵੇਖ ਕੇ ਦੁਖੀ ਹੋਣਾ ਤੇ ਸੁਖੀ ਨੂੰ ਵੇਖ ਕੇ ਸੁਖੀ ਹੋਣਾ। ਭਈ ਹੇ ਵਾਹਿਗੁਰੂ ਤੇਰਾ ਸ਼ੁਕਰਿਆ, ਕੱਲ ਇਹ ਵਿਚਾਰਾ ਸੜਕਾਂ ਉੱਤੇ ਹੀ ਰਾਤਾਂ ਕੱਟਦਾ ਸੀ, ਅੱਜ ਇਹਨੂੰ ਮਹਿਲ ਮਿਲ ਗਏ ਰਹਿਣ ਵਾਸਤੇ, ਮੋਟਰਾਂ ਕਾਰਾਂ ਚੜ੍ਹਨ ਵਾਸਤੇ ਨੌਕਰ ਚਾਕਰ ਕੰਮ ਕਰਦੇ ਨੇ। ਸ਼ੁਕਰਾਨਾ ਕਰਨਾ ਹੈ, ਪਰ ਸ਼ੁਕਰਾਨੇ ਦੀ ਬਜਾਏ ਜਿਹੜਾ ਬਦ ਅਸੀਸਾਂ ਦਿੰਦਾ ਦੂਸਰੇ ਦਾ ਬੁਰਾ ਚਿਤਵਦਾ। ਗੁਰੂ ਦਾ ਹੁਕਮ ਹੈ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਹੇ ਮੇਰੇ ਮਿੱਤਰਾ, ਜੇ ਤੂੰ ਦੂਸਰੇ ਦਾ ਬੁਰਾ ਨਾ ਚਿਤਵੇਂ ਤੇ ਤੇਰਾ ਬੁਰਾ ਨਹੀਂ ਹੋ ਸਕਦਾ। ਜੇ ਕੋਈ ਤੇਰਾ ਬੁਰਾ ਕਰੇਗਾ ਵੀ ਨਾ, ਉਲਟ ਕੇ ਉਸੇ ਦਾ ਬੁਰਾ ਹੋਵੇਗਾ। ਸਿੱਖ ਦਾ ਧਰਮ ਆ ਵੀ ਸਰਬੱਤ ਦਾ ਭਲਾ ਮੰਗਣਾ। ਅਰਦਾਸ ਵਿਚ ਚਾਰ ਗੱਲਾਂ ਹਰ ਰੋਜ਼ ਸਿੱਖ ਦੁਹਰਾਉਂਦਾ ਹੈ, ਨਾਮ ਦੀ ਮਹਿਮਾ, ਨਾਨਕ ਨਾਮ, ਚੜ੍ਹਦੀ ਕਲਾ। ਚੜ੍ਹਦੀ ਕਲਾ ਕਿਹਦੀ ਹੋਣੀ? ਜਿਹੜਾ ਨਾਮ ਜਪਦਾ, ਜਿਹੜਾ 10 ਵਜੇ ਤੱਕ ਸੁੱਤਾ ਨਹੀਂ ਉੱਠਦਾ, ਉਹਦੀ ਤੇ ਢਹਿੰਦੀ ਕਲਾ ਵਾ, ਉਹਦੀ ਕਾਹਦੀ ਚੜ੍ਹਦੀ ਕਲਾ? ਚੜ੍ਹਦੀ ਕਲਾ ਤੇ ਉਹਦੀ ਆ ਜਿਹੜਾ ਨਿਤਨੇਮ ਵਿਚ ਪੱਕਾ ਵਾ, ਕਥਾ ਕੀਰਤਨ ਸੁਣਦਾ, ਸਿੱਖੀ ਦੀ ਸੋਝੀ ਆ, ਬਾਣੀ ਬਾਣੇ ਦੇ ਵਿਚ ਐਨ ਰੰਗਿਆ ਰਹਿੰਦਾ। ਤੇ ਜਿਹੜਾ ਨਿਰੰਕਾਰ ਦੇ ਭਾਣੇ ਵਿਚ ਰਹਿੰਦਾ ਹੈ, ਭਾਣਾ ਮੰਨਦਾ, ਤੇਰੇ ਭਾਣੇ, ਤੇਰੇ ਭਾਣੇ ਵਿਚ ਪ੍ਰਸੰਨ ਹਾਂ, ਦੁੱਖ ਆਵੇ ਤਦ ਵੀ, ਸੁਖ ਆਵੇ ਤਦ ਵੀ, ਸਰਬੱਤ ਦਾ ਭਲਾ। ਸਰਬੱਤ ਦਾ ਭਲਾ ਮੰਗਣ ਵਾਲੇ ਦਾ ਕਦੀ ਬੁਰਾ ਨਹੀਂ ਹੋ ਸਕਦਾ। ਸਾਡੇ ਅੰਦਰ ਅੱਜ ਇਹ ਔਗੁਣ ਆ ਗਿਆ ਵੀ ਅਸੀਂ ਆਪਣਾ ਭਲਾ ਤੇ ਚਾਹੁੰਦੇ ਹਾਂ ਪਰ ਦੂਸਰੇ ਦਾ ਬੁਰਾ ਚਾਹੁੰਦੇ ਹਾਂ। ਜਿੰਨਾ ਚਿਰ ਸਾਡੇ ਅੰਦਰੋਂ ਇਹ ਖੋਟ ਨਹੀਂ ਨਾ ਜਾਂਦੀ, ਉਨਾ ਚਿਰ ਸਾਡੀ ਚੜ੍ਹਦੀ ਕਲਾ ਨਹੀਂ ਹੋਣੀ। ਇਸ ਵਾਸਤੇ ਅਰਦਾਸ ਵਿਚ ਜੁੜ ਕਰਕੇ ਆਪਾਂ ਇਕ ਇਕ ਸ਼ਬਦ ਦੀ ਵਿਚਾਰ ਕਰਨੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਹਾਜ਼ਰ ਹੋ ਕੇ ਜਿਹੜਾ ਸਿੱਖ ਦੂਸਰਿਆਂ ਦਾ ਭਲਾ ਮੰਗਦਾ, ਉਹਦਾ ਕੁਦਰਤੀ ਭਲਾ ਹੋ ਜਾਂਦਾ। ਜਿਹੜਾ ਪਰਉਪਕਾਰ ਤੇ ਨੇਕੀ ਕਰਦਾ ਹੈ, ਉਹਦੇ ਰਾਹ ਵਿਚ ਜਿਹੜੀਆਂ ਆਉਣ ਵਾਲੀਆਂ ਮੁਸ਼ਕਲਾਂ ਨੇ ਉਹ ਦੂਰ ਹੋ ਜਾਂਦੀਆਂ ਹਨ। ਇਸ ਬਾਣੀ ਵਿਚ ਸੱਜਣੋ ਬੜੀਆਂ ਬਰਕਤਾਂ ਹਨ। ਸੁਖਮਣੀ ਵਿਚ ਜਿਹਦੇ ਘਰ ਵਿਚ ਇਸ ਦਾ ਵਾਸਾ ਹੋ ਜਾਂਦਾ, ਜਿਹੜੇ ਨਿਤਨੇਮ ਨਾਲੇ ਦਾ ਪਾਠ ਸੁਣਦੇ ਕਰਦੇ ਨੇ, ਉਨ੍ਹਾਂ ਦੇ ਅਨੇਕਾਂ ਵਿਘਨ ਦੂਰ ਹੋ ਜਾਂਦੇ ਹਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਾਣੀ ਦਾ ਪ੍ਰਵਾਹ ਚਲਾ ਰਹੇ ਹਨ। ਸੁਖਮਣੀ ਸਾਹਿਬ ਦਾ ਪਾਠ ਲਿਖਿਆ ਗਿਆ, ਜੇ ਸਾਰੀ ਕਥਾ ਲਮਕਾਵਾਂਗੇ ਨਾ ਤੇ ਫਿਰ ਤੇ ਬਹੁਤ ਲੰਬੀ ਹੋ ਜਾਵੇਗੀ। ਇਸ ਵਾਸਤੇ ਟੂਕ ਮਾਤਰ ਮੈਂ ਅਰਜ ਕਰਕੇ ਅੱਗੇ ਜਾਵਾਂ, ਕਿਉਂ ਬਾਕੀ ਦੀਵਾਨਾਂ ਦੇ ਅੰਦਰ ਇਹ ਸਾਰੀ ਕਥਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਿਵੇਂ ਬਣਿਆ, ਇਹ ਵਿਸ਼ਾ ਹੈ ਆਪਣਾ। ਸ੍ਰੀ ਰਾਗ ਮਾਜ ਗੌੜੀ ਆਸਾ ਸੰਗ ਭਈ ਬੌਰੀ। ਫਿਰ ਗੁਰੂ ਜੀ ਨੇ ਆਸਾ ਜੀ ਦੀ ਵਾਰ ਲਿਖਵਾਈ, ਜਿਹਦੇ ਵਿਚ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਬਾਣੀ ਸ੍ਰੀ ਆਸਾ ਜੀ ਦੀ ਵਾਰ ਨੂੰ ਅੰਕਿਤ ਕੀਤਾ। ਆਸਾ ਦੀ ਵਾਰ ਮਨੁੱਖ ਦੀਆਂ ਸਾਰੀਆਂ ਆਸਾਂ ਪੂਰੀਆਂ ਕਰਦੀ ਹੈ। ਮੈਂ ਬੇਅੰਤ ਸੱਜਣ ਵੇਖੇ ਨੇ ਜਿਨ੍ਹਾਂ ਦਾ ਨਿਤਨੇਮ ਆ ਵੀ ਸਵੇਰੇ ਉੱਠਦਿਆਂ ਸਾਰ ਟੇਪ ਰਿਕਾਰਡ ਆ, ਕਈ ਤੇ ਅੰਮ੍ਰਿਤ ਵੇਲੇ ਹੀ ਟਾਈਮਰ ਨਾਲ ਸੈੱਟ ਕਰਕੇ ਸੌਂਦੇ ਨੇ ਵੀ ਸਵੇਰੇ 4 ਵਜੇ ਜਦੋਂ ਅਸੀਂ ਸੁੱਤੇ ਹੋਈਏ ਤੇ ਉਦੋਂ ਆਸਾ ਰਾਗ ਨਾਲ ਹੀ ਅਸੀਂ ਜਗਜੇ। ਸਵੇਰੇ ਫਿਰ ਟੇਪ ਲੱਗ ਜਾਂਦੀ ਉੱਚੀ ਆਵਾਜ਼ ਨਾਲ, ਉੱਠ ਕੇ ਇਸ਼ਨਾਨ ਪਾਣ ਸੋਧ ਕੇ ਨਾਲ ਦੀ ਨਾਲ ਬਾਣੀ ਦਾ ਕੀਰਤਨ ਸੁਣੀ ਜਾਂਦੇ, ਨਾਲੇ ਬੀਬੀਆਂ ਸਬਜ਼ੀ ਭਾਜੀ ਬਣਾਈ ਜਾਂਦੀਆਂ, ਰਸੋਈ ਚ ਕੰਮ ਕਰੀ ਜਾਂਦੀਆਂ, ਨਾਲੇ ਬੱਚਿਆਂ ਨੂੰ ਗਾਲਾਂ ਕੱਢਣ ਦੀ ਥਾਂ ਤੇ ਕੰਨਾਂ ਚ ਬਾਣੀ ਸੁਣੀ ਜਾਂਦੀਆਂ, ਦੂਣਾ ਲਾਭ। ਤੇ ਫਿਰ ਜਿਹੜਾ ਆਟਾ ਗੁੰਨਣ ਗਈਆਂ, ਭੋਜਨ ਪਕਾਉਣ ਗਈਆਂ, ਉਹਦੇ ਵਿਚ ਵੀ ਬਾਣੀ ਦਾ ਅਸਰ ਹੋਵੇਗਾ, ਖਾਣ ਵਾਲਿਆਂ ਦੀ ਮਤ ਵੀ ਸ਼ੁੱਧ ਹੋਵੇਗੀ। ਆਸਾ ਦੀ ਵਾਰ ਜਿਹੜੀ ਬੀਬੀ ਨਿਤਨੇਮ ਨਾਲ ਸੁਣਦੀ ਹੈ, ਜੇ ਉਹਦਾ ਜੀ ਕਰੇ ਨਾ ਵੀ ਮੈਂ ਬੰਦਾ ਬਣਦਾ ਤੇ ਉਹਨੂੰ ਦੂਜਾ ਜਨਮ ਮਨੁੱਖ ਦਾ ਮਿਲ ਜਾਂਦਾ। ਆਸਾ ਦੀ ਵਾਰ ਮਨੁੱਖ ਦੀਆਂ ਸਮਗਰ ਆਸਾਂ ਨੂੰ ਪੂਰੀਆਂ ਕਰਨ ਵਾਲੀ ਸਾਧ ਸੰਗਤ ਦੇ ਨਿਤਨੇਮ ਦੀ ਬਾਣੀ ਹੈ। ਸਾਧ ਸੰਗਤ ਵਿਚ ਸਵੇਰੇ ਆਸਾ ਦੀ ਵਾਰ ਕਰਨ ਦੀ ਗੁਰੂ ਵੱਲੋਂ ਮਰਿਆਦਾ ਕਾਇਮ ਹੈ। ਇਹਦੇ ਅਸੀਂ ਹੁਣ 5 ਬਾਣੀਆਂ ਦਾ ਕੰਮ ਵੀ ਜਿਹੜੀਆਂ ਅਸੀਂ ਕੱਲਿਆਂ ਨੇ ਬਹਿ ਕੇ ਕਰਨੀਆਂ, ਉਹ ਹੀ ਗੁਰਦੁਆਰੇ ਕਰਕੇ ਕੰਮ ਨਿਬੇੜ ਲਓ, ਪਰ ਅੰਮ੍ਰਿਤ ਵੇਲੇ ਦਾ ਸਾਧ ਸੰਗਤ ਦਾ ਨਿਤਨੇਮ ਸੁਖਮਣੀ ਸਾਹਿਬ, ਉਹਦੇ ਬਾਅਦ ਆਸਾ ਜੀ ਦੀ ਵਾਰ। ਜੇ ਵੀ ਬਲ ਪਵੇ ਤੇ ਪੰਜ ਬਾਣੀਆਂ ਵੀ ਪੜ ਲੈਣੀਆਂ ਚਾਹੀਦੀਆਂ, ਮਾੜੀ ਗੱਲ ਨਹੀਂ। ਇਸੇ ਪ੍ਰਕਾਰ ਨਾਲ ਦੀ ਨਾਲ ਕਥਾ ਕੀਰਤਨ ਵਿਚਾਰ ਹੋਣਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਭਾਈ ਗੁਰਦਾਸ ਜੀ ਪਾਸੋਂ ਬਾਣੀ ਲਿਖਵਾ ਰਹੇ ਨੇ, ਉਧਰੋਂ ਕੰਨੋ ਕੰਨ ਗੱਲ ਪੈ ਗਈ ਪੰਡਤਾਂ ਦੇ ਕੰਨਾਂ ਚ, ਜਿਹੜੇ ਵੇਦ ਪੜਨ ਵਾਲੇ ਈਰਖਾ ਦੇ ਮਾਰੇ ਹੋਏ ਲੋਕ ਸਨ। ਉਹ ਕਹਿੰਦੇ ਉਹ ਹੈ ਅੱਗੇ ਇਨ੍ਹਾਂ ਨੇ 68 ਤੀਰਥਾਂ ਦੇ ਹੁੰਦਿਆਂ ਸੁਣਦਿਆਂ ਆਪਣਾ ਨਵਾਂ ਹੀ ਤੀਰਥ ਬਣਾ ਲਿਆ, ਅੰਮ੍ਰਿਤਸਰ ਸਰੋਵਰ ਬਣਾ ਘੱਤਿਆ। ਇਹਦੀ ਕੀ ਲੋੜ ਸੀ ਜਦੋਂ ਗੰਗਾ ਹੈਗੀ ਇਸ਼ਨਾਨ ਕਰਨ ਵਾਸਤੇ, ਤੇ ਜਦੋਂ ਅੱਗੇ 68 ਤੀਰਥ ਨੇ, ਬੜੇ ਬੜੇ ਸੋਹਣੇ ਮੰਦਰ ਨੇ। ਕਾਂਸ਼ੀ ਵਿਚ ਜਗਨਨਾਥ ਭਗਵਾਨ ਦਾ ਮੰਦਰ ਹੈ, ਮਾਂ ਕਲੇਸ਼ਵਰ, ਤੇ ਇਨ੍ਹਾਂ ਨੇ ਹਰੀ ਮੰਦਰ ਬਣਾ ਲਿਆ। ਜਦੋਂ ਅੱਗੇ 4 ਵੇਦ ਨੇ, ਤੇ ਹੁਣ ਇਹ ਨਵਾਂ ਹੀ ਵੇਦ ਬਣਾਉਣ ਲੱਗੇ ਨੇ ਸਿੱਖਾਂ ਨੇ, ਤੇ ਵੇਦਾਂ ਦੀ ਪੂਜਾ ਹੀ ਕਰਨੋਂ ਹਟ ਜਾਣਾ। ਜਿਹੜੇ 4 ਬੰਦੇ ਸਾਡੇ ਕੋਲੇ ਆਉਂਦੇ ਸਾਡੇ ਹੱਥੋਂ ਨਿਕਲ ਜਾਣੇ, ਵੀ ਕਰੋ ਚਾਰਾ ਕੋਈ ਵੀ ਇਹ ਬਾਣੀ ਨਾ ਰਚ ਸਕਣ। ਦੂਸਰੀ ਪਾਰਟੀ ਨੇ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਮੁਕਦਮਾ ਦਰਜ ਕਰ ਦਿੱਤਾ ਜਾ ਕੇ। ਗੁਰੂ ਅਰਜਨ ਦੇਵ ਜੀ ਨੂੰ ਜਦੋਂ ਗ੍ਰਿਫ਼ਤਾਰ ਕੀਤਾ ਗਿਆ ਅੰਮ੍ਰਿਤਸਰ ਤੋਂ, ਉਦੋਂ 14 ਮੁਕਦਮੇ ਸਨ ਗੁਰੂ ਜੀ ਦੇ ਸਿਰ, ਜਿਨ੍ਹਾਂ ਵਿਚੋਂ ਇਕ ਇਹ ਵੀ ਮੁਕਦਮਾ ਸੀ ਵੀ ਜਿਹੜੀ ਇਨ੍ਹਾਂ ਨੇ ਬਾਣੀ ਬਣਾਈ ਹੈ ਨਾ, ਉਹਦੇ ਵਿਚ ਮੁਸਲਮਾਨਾਂ ਦੇ ਬਹੁਤ ਉਲਟ ਲਿਖਿਆ। ਇਹ ਵੱਖਰੀ ਗੱਲ ਵੀ ਜਦੋਂ ਅਦਾਲਤ ਵਿਚ ਗੁਰੂ ਜੀ ਕੋਰਟ ਵਿਚ ਜਾ ਕੇ ਪੇਸ਼ ਹੋਏ ਨੇ, ਉਦੋਂ ਇਹ ਸ਼ਬਦ ਪੜਿਆ ਗਿਆ, ਅਵਲ ਅੱਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਇਹ ਜਿਹੜਾ ਵੱਡਾ ਲੜਕਾ ਸੀ ਨਾ ਪਿਰਥੀ ਚੰਦ, ਗੁਰੂ ਰਾਮਦਾਸ ਮਹਾਰਾਜ ਜੀ ਦਾ, ਜਦੋਂ ਗੁਰੂ ਰਾਮਦਾਸ ਜੀ ਨੇ ਗੁਰਿਆਈ ਗੁਰੂ ਅਰਜਨ ਦੇਵ ਜੀ ਨੂੰ ਦੇ ਦਿੱਤੀ, ਤੇ ਉਸ ਦਿਨ ਤੋਂ ਇਹ ਪੱਕਾ ਦੁਸ਼ਮਣ ਬਣ ਗਿਆ। ਸਾਨੂੰ ਦੁਸ਼ਮਣਾਂ ਤੋਂ ਕੋਈ ਡਰ ਨਹੀਂ, ਦੁਸ਼ਮਣ ਲੱਖਾਂ ਵੀ ਹੋਣ ਤੇ ਸਿੰਘਾਂ ਦੇ ਸਾਹਮਣੇ ਅੜ ਨਹੀਂ ਸਕਦੇ, ਪਰ ਜਦੋਂ ਸਿੰਘ ਹੀ ਸਿੰਘਾਂ ਦੇ ਦੁਸ਼ਮਣ ਹੋ ਜਾਂਦੇ ਨੇ, ਤੇ ਫੇਰ ਲਹੂ ਦੇ ਅਥਰੂ ਬਹਿ ਕੇ ਸਿਆਣੇ ਬੰਦੇ ਨਵੇਕਲੇ ਰੋ ਲੈਂਦੇ ਨੇ ਵੀ ਹੁਣ ਕੁਝ ਕਰਨ ਨੂੰ ਚਾਰਾ ਬਾਕੀ ਨਹੀਂ ਰਿਹਾ, ਹੁਣ ਵੀ ਕੋਈ ਉਪਾਅ ਨਹੀਂ ਹੋ ਸਕਦਾ। ਪਿਰਥੀ ਚੰਦ ਗੁਰੂ ਅਰਜਨ ਦੇਵ ਜੀ ਦਾ ਕੱਟਰ ਵੈਰੀ ਬਣ ਗਿਆ। ਇਸ ਨੇ ਗੁਰੂ ਅਰਜਨ ਦੇਵ ਜੀ ਨੂੰ ਮਰਵਾਉਣ ਵਾਸਤੇ ਬੜੀਆਂ ਬੜੀਆਂ ਚਾਲਾਂ ਚੱਲੀਆਂ। ਗੁਰੂ ਜੀ ਨੂੰ ਅੰਮ੍ਰਿਤਸਰ ਤੋਂ ਕਢਾਉਣ ਵਾਸਤੇ ਇਸ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ। ਗੁਰੂ ਅਰਜਨ ਦੇਵ ਜੀ ਦੇ ਸਾਹਿਬਜ਼ਾਦੇ ਹਰਗੋਬਿੰਦ ਨੂੰ ਯਹਿਰ ਦਵਾ ਦਿੱਤੀ ਇਸ ਨੇ, ਤੇ ਇਹ ਕੰਮ ਇਕ ਪੰਡਿਤ ਨੂੰ ਸੌਂਪਿਆ ਗਿਆ, ਬ੍ਰਾਹਮਣ ਨੂੰ, ਜਿਹੜਾ ਗੁਰੂ ਅਰਜਨ ਦੇਵ ਜੀ ਦੇ ਘਰ ਵਿਚ ਜਾਂਦਾ ਸੀ ਰੋਜ਼। ਇਹਦੇ ਘਰ ਜਾ ਕੇ ਪ੍ਰਿਥੀ ਚੰਦ ਆਪ ਸੰਖਿਆ ਲਿਆ ਕੇ ਰਗੜ ਕੇ ਪੁੜੀ ਬੰਨ ਕੇ, ਤੇ ਪੰਡਿਤ ਨੂੰ 500 ਰੁਪਈਆ ਤੇ ਯਹਿਰ ਦੀ ਪੁੜੀ ਦੇ ਕੇ ਕਹਿਣ ਲੱਗਾ ਵੀ 500 ਪਹਿਲਾਂ ਲੈ ਲਾ, ਤੇ ਸਾਹਿਬਜ਼ਾਦੇ ਹਰਗੋਬਿੰਦ ਦਾ ਭੋਗ ਪਾ ਦੇ, ਕਿਵੇਂ ਵੀ ਖਵਾ ਦੇ ਉਹਨੂੰ, ਤੇ 500 ਆਉਂਦਾ ਹੀ ਮੇਰੇ ਕੋਲੋਂ ਲੈ ਲਈ। ਜਿਸ ਵੇਲੇ ਪੰਡਿਤ ਦੇ ਮਨ ਵਿਚ ਲੋਭ ਜਾਗਿਆ ਨਾ, ਲੋਭ ਬੜਾ ਬਲੀ ਹੈ, ਇਹ ਬੜੇ ਬੜੇ ਤਕੜੇ ਵਿਦਵਾਨਾਂ ਨੂੰ ਰਗੜ ਕੇ ਰੱਖ ਦਿੰਦਾ ਹੈ। ਦੇ ਕਹੇ ਤੇ ਖੇਹੇ ਸਭ ਗੁਣ ਗੌਰਵ ਪਿੱਠ ਦੇ। ਜਿੰਨਾ ਚਿਰ ਬੰਦਾ ਕੁਝ ਮੰਗਦਾ ਨਹੀਂ ਉਨਾ ਚਿਰ ਉਹਦੀ ਪੂਜਾ, ਉਨਾ ਚਿਰ ਲੋਕ ਅੱਗੇ ਪਿੱਛੇ ਸਿਰਾਂ ਤੇ ਚੁੱਕੀ ਫਿਰਦੇ। ਜਦੋਂ ਕੁਝ ਮੰਗ ਲੈਂਦਾ ਨਾ, ਉਦੋਂ ਹੀ ਕੀਤੀ ਕਤਰੀ ਖੂਜ ਪੈ ਜਾਂਦੀ ਆ। ਰਾਜਨੀਤੀ ਚ ਲਿਖਿਆ ਵੀ ਮਿੱਤਰਤਾ ਉਨਾ ਚਿਰ ਨਿਭੇਗੀ ਜਿੰਨਾ ਚਿਰ ਮਿੱਤਰ ਮਿੱਤਰ ਦੇ ਪਾਸੋਂ ਕੁਝ ਮੰਗਦਾ ਨਹੀਂ। ਜਦੋਂ ਵੰਗਾਰ ਪਾਈ ਉਦੋਂ ਮਿੱਤਰਤਾ ਫਿੱਕੀ ਪੈ ਜਾਂਦੀ ਹੈ। ਉਹ ਮਿੱਤਰ ਹੀ ਨਹੀਂ ਜਿਹੜਾ ਔਖੇ ਵੇਲੇ ਕੰਮ ਨਾ ਆਵੇ, ਇਹੋ ਜਿਹੇ ਮਿੱਤਰ ਦੇ ਸਿਰ ਚ ਸਵਾਹ ਪਾਈ ਚੰਗੀ ਆ। ਜਾਣੀਏ ਨਾ ਮੀਤ ਤੱਕ ਉਹ ਪਾਤਕੀ ਵੋ ਭਾਰੀ ਹੈ, ਉਹ ਤੇ ਪਾਪੀ ਸਵਾਰਥੀ ਬੰਦਾ ਮਤਬਲ ਵਾਸਤੇ ਤੇਰੇ ਅੱਗੇ ਪਿੱਛੇ ਤੇਰੀ ਕਿਸ਼ਾਮਤ ਕਰਦਾ ਫਿਰਦਾ ਸੀ। ਜਿਸ ਦਿਨ ਉਨ੍ਹਾਂ ਦਾ ਕੰਮ ਨਹੀਂ ਸੌਰਦਾ ਉਸੇ ਦਿਨ ਹੀ ਉਹ ਗੰਦ ਬੋਲਣਗੇ। ਕਹਿੰਦੇ ਜਿਹੜਾ ਢੋਲ ਹੈ ਜੋੜੀ ਹੈ ਉਹਦੇ ਮੂੰਹ ਨੂੰ ਆਟਾ ਲੱਗ ਜਾਵੇ ਨਾ, ਫਿਰ ਆਵਾਜ਼ ਬੜੀ ਸੋਹਣੀ ਕੱਢਦੀ ਹੈ। ਜਿਹੜਾ ਨਿੰਦਕ ਉਹਦੇ ਮੂੰਹ ਚ ਕੁਝ ਪੈਂਦਾ ਰਵੇ ਤੇ ਫਿਰ ਬੜੀ ਮਹਿਮਾ ਕਰਦਾ ਵੇ ਬੱਲੇ ਬੱਲੇ ਬੱਲੇ, ਬੜੇ ਚੰਗੇ ਨੇ, ਬੜਾ ਵਧੀਆ ਪ੍ਰਬੰਧ ਚੱਲ ਰਿਹਾ, ਬੜੀ ਵਧੀਆ ਵੀ ਕਥਾ ਕੀਰਤਨ ਕਰਦੇ ਨੇ। ਜਿੱਦਣ ਉਹਨਾਂ ਨੂੰ ਖਾਣ ਨੂੰ ਨਾ ਮਿਲੇ, ਉਸੇ ਦਿਨ ਹੀ ਉਹਨਾਂ ਦੀ ਬੋਲੀ ਬਦਲ ਜਾਂਦੀ ਹੈ। ਇਸ ਵਾਸਤੇ ਉਹ ਮਿੱਤਰ ਮਿੱਤਰ ਨਹੀਂ ਜਿਹੜਾ ਦੁੱਖ ਦੇ ਵੇਲੇ ਕੰਮ ਨਾ ਆਵੇ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਿੱਖ ਸ਼ਰਧਾਵਾਨ ਅਟਲ ਰਹੇ, ਪਰ ਇਹ ਪੰਡਿਤ ਮਾਇਆ ਦੇ ਲੋਭ ਵਿਚ ਆ ਕੇ ਸਾਹਿਬਜ਼ਾਦੇ ਨੂੰ ਗੋਦੀ ਲੈ ਕੇ ਦਹੀਂ ਦਾ ਛੰਨਾ ਗੰਗਾ ਜੀ ਨੇ ਦਿੱਤਾ ਤੇ ਚਬਾਰੇ ਚ ਕਹਿੰਦਾ ਵੀ ਹਵਾ ਹਰੇ ਬਹਿ ਕੇ ਮੈਂ ਖਵਾਉਣਾ ਸਾਹਿਬਜ਼ਾਦੇ ਨੂੰ, ਤੇ ਸਹਿਜੇ ਜੇ ਬੂਹਾ ਢੋ ਕੇ ਨਾ ਅੰਦਰੋਂ ਕੁੰਡਾ ਮਾਰ ਕੇ, ਤੇ ਸਾਹਿਬਜ਼ਾਦੇ ਨੂੰ ਮਲਕੜੇ ਜੇ ਲਾਂਭੇ ਰੱਖ ਕੇ ਪੰਡਿਤ ਨੇ ਪੱਗ ਦੇ ਵਿਚੋਂ ਯੈਰ ਦੀ ਪੁੜੀ ਕੱਢੀ ਤੇ ਦਹੀਂ ਵਾਲੇ ਛੰਨੇ ਚ ਪਾ ਕੇ ਉਂਗਲ ਨਾਲ ਚੰਗੀ ਤਰ੍ਹਾਂ ਖੋਰ ਦਿੱਤਾ। ਖੋਰ ਕੇ ਤੇ ਭਰ ਕੇ ਚਮਚਾ ਸਾਹਿਬਜ਼ਾਦੇ ਦੇ ਮੂੰਹ ਚ ਲੱਗਾ ਪਾਉਣ ਤੇ ਅੱਗੋਂ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਨੇ ਕਲਕਾਰੀ ਮਾਰੀ, ਦਹੀਂ ਨੀ ਖਾਧਾ, ਚੀਖ ਮਾਰੀ। ਮਾਂ ਦੇ ਚਾਰ ਕੰਨ ਹੁੰਦੇ ਨੇ, ਪਿਓ ਪੁੱਤਰ ਨੂੰ ਮਾੜਾ ਜਿਹਾ ਕਸ਼ਟ ਹੋਵੇ ਤੇ ਮਾਂ ਝੱਟ ਸੁਣਦੀ। ਉਸੇ ਵੇਲੇ ਗੰਗਾ ਭੱਜੀ ਗਈ ਤੇ ਅੱਗੋ ਪੰਡਿਤ ਜਬਰਦਸਤੀ ਦਹੀਂ ਖਵਾ ਰਿਹਾ। ਮਾਤਾ ਜੀ ਨੇ ਕਿਹਾ ਜੇ ਨਹੀਂ ਖਾਂਦਾ ਤੇ ਮੱਲੋ ਜੋਰੀ ਕਿਉਂ ਖਵਾਉਣਾ, ਰੰਗ ਉੱਡ ਗਿਆ ਇਹਦਾ, ਚੋਰ ਬੰਦੇ ਦੇ ਛੱਕੇ ਛੁੱਟ ਜਾਂਦੇ, ਮਨ ਚ ਪਾਪ ਹੋਵੇ। ਉਹ ਦਹੀਂ ਦਾ ਛੰਨਾ ਮਾਤਾ ਗੰਗਾ ਨੇ ਪਕੜ ਕੇ ਲੈ ਆਂਦਾ ਤੇ ਸ਼ੱਕ ਪੈ ਗਿਆ। ਸਾਹਿਬਜ਼ਾਦੇ ਨੂੰ ਵੀ ਚੁੱਕ ਲਿਆ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿਚ ਲਿਆ ਕੇ ਛੰਨਾ ਧਰਿਆ ਵੀ ਅਜੇ ਮੱਲੋ ਜੋਰੀ ਯਹਿਰ ਖਵਾਉਂਦਾ। ਸਤਿਗੁਰੂ ਜੀ ਚਾਹੁੰਦੇ ਇਹਦਾ ਪਾਪ ਜਿਹੜਾ ਨਾ ਉਹ ਪ੍ਰਗਟ ਕਰ ਦੇਣਾ ਚਾਹੀਦਾ। ਗੁਰੂ ਜੀ ਨੇ ਕਿਹਾ ਪੰਡਿਤ ਜੀ ਦਹੀਂ ਤੁਸੀਂ ਖਾਓ। ਕਹਿੰਦਾ ਨਹੀਂ ਨਹੀਂ ਮੈਂ ਜੂਠਾ ਨਹੀਂ ਖਾਂਦਾ। ਤੇ ਸਤਿਗੁਰੂ ਜੀ ਨੇ ਕਿਹਾ ਅੱਛਾ ਚੰਗਾ ਬਹਿ ਜਾ ਫਿਰ। ਗੁਰੂ ਜੀ ਦੇ ਮੰਜੇ ਦੇ ਹੇਠਾਂ ਇੱਕ ਕੁੱਤੀ ਰਹਿੰਦੀ ਸੀ ਡੇਰੇ ਵਿਚ ਰਾਖੀ। ਗੁਰੂ ਕੀ ਵਡਾਲੀ ਦੀ ਕਥਾ, ਛਿਆਟਾ ਸਾਹਿਬ ਜਿੱਥੇ ਲਾਗੇ ਗੁਰਦੁਆਰਾ ਹੈ ਉਹਦੇ ਲਾਗੇ ਗੁਰੂ ਕੀ ਵਡਾਲੀ ਜਿੱਥੇ ਸਾਹਿਬਜ਼ਾਦੇ ਦਾ ਜਨਮ ਹੋਇਆ ਛੇਵੇਂ ਪਾਤਸ਼ਾਹ ਦਾ। ਗੁਰੂ ਅਰਜਨ ਦੇਵ ਜੀ ਸਰਬ ਸ਼ਕਤੀਮਾਨ ਹੁੰਦੇ ਹੋਏ ਕਲੇ ਦੇ ਹੱਥੋਂ ਅੰਮ੍ਰਿਤਸਰ ਛੱਡ ਕੇ ਗੁਰੂ ਕੀ ਵਡਾਲੀ ਚਲੇ ਗਏ, ਉੱਥੇ ਡੇਢ ਸਾਲ ਰਹੇ ਨੇ ਮਹਾਰਾਜ। ਉਸ ਕੁੱਤੀ ਨੂੰ ਕਿਹਾ ਗੁਰੂ ਜੀ ਨੇ ਕੁਕਰੀ ਨੂੰ ਵੀ ਇਹ ਦਹੀਂ ਖਾ ਲਾ। ਕੁੱਤੀ ਨੇ ਦਹੀਂ ਸੁੰਘ ਕੇ ਛੱਡ ਦਿੱਤਾ। ਕਈ ਚੀਜ਼ਾਂ ਨੇ ਜਿਨ੍ਹਾਂ ਵੱਲੋਂ ਗੁਰੂ ਜੀ ਨੇ ਸਾਨੂੰ ਵਿਵਰਜਿਤ ਕੀਤਾ ਹੋਇਆ ਵੀ ਜਿਹੜਾ ਸਿੱਖ ਹੈ ਨਾ ਉਹਦੇ ਵਾਸਤੇ ਇਹ ਹਰਾਮ ਹਨ ਖਾਣੀਆਂ ਪੀਣੀਆਂ, ਤੇ ਜੇ ਕੋਈ ਬੰਦਾ ਫੇਰ ਵੀ ਉਹਦਾ ਸੇਵਨ ਕਰੇ ਤੇ ਉਹਨੂੰ ਕੀ ਕਿਹਾ ਜਾਵੇ। ਜਿਵੇਂ ਜਗਤ ਝੂਠ ਹੈ, ਤੰਬਾਕੂ ਜਿਹਨੂੰ ਖੋਤੇ ਵੀ ਨਹੀਂ ਖਾਂਦੇ ਖਲੋਤੀ ਨੂੰ, ਤੇ ਜੇ ਬੰਦਾ ਖਾਣ ਲੱਗ ਪਏ ਤੇ ਉਹਦੀ ਮਹਿਮਾ ਫਿਰ ਕਿੰਨੀ ਕੁ ਵੱਡੀ ਵਰਣਨ ਹੋ ਸਕਦੀ ਹੈ। ਕੁੱਤੀ ਨੇ ਦਹੀਂ ਸੁੰਘ ਕੇ ਛੱਡ ਦਿੱਤਾ, ਪਤਾ ਲੱਗ ਗਿਆ ਉਹਨੂੰ ਵੀ ਦਹੀਂ ਖਾਣ ਵਾਲਾ ਨਹੀਂ। ਗੁਰੂ ਜੀ ਨੇ ਕਿਹਾ ਹੁਣ ਸਾਡੇ ਹੁਕਮ ਨਾਲ ਖਾ ਲੈ। ਉਹ ਚੱਟ ਖਾ ਗਈ, ਥੋੜੇ ਦਿਨ ਚਿਰ ਦੇ ਬਾਅਦ ਤੜਫਣ ਲੱਗ ਪਈ, ਤੜਫ ਤੜਫ ਕੇ ਉਹ ਕੁੱਤਰੀ ਨੇ ਪ੍ਰਾਣ ਦੇ ਦਿੱਤੇ। ਸਿੱਖਾਂ ਨੇ ਜਾਚਿਆ ਜੇ ਅੱਜ ਸਾਹਿਬਜ਼ਾਦਾ ਦਹੀਂ ਖਾ ਲੈਂਦਾ ਤੇ ਇੱਦਾਂ ਹੀ ਤੜਫ ਕੇ ਮਰਨਾ ਸੀ ਨਾ, ਇਹ ਕਿੰਨਾ ਦੁਸ਼ਟ ਪਾਪ ਲੱਗਾ ਸੀ ਕਰਨ। ਤੇ ਕਹਿੰਦੇ ਨਿਰੰਕਾਰ ਦੀ ਕਲਾ ਐਸੀ ਵਰਤੀ ਜੋ ਸੰਗਤ ਦੇ ਮਨ ਦਾ ਸੰਕਲਪ ਸੀ ਪੂਰਾ ਹੋਇਆ। ਇਸ ਬ੍ਰਾਹਮਣ ਦੇ ਪੇਟ ਵਿਚ ਪੀੜ ਹੋਣ ਲੱਗ ਪਈ ਵਿਹਦਿਆਂ ਵਿਹਦਿਆਂ, ਤੇ ਤੜਫਣ ਲੱਗ ਪਿਆ, ਹੱਥ ਪੈਰ ਇਹਦੇ ਹਿੱਲਣ ਲੱਗ ਪਏ। ਭਵਾਂਟਣੀਆਂ ਖਾਂਦਾ ਕਦੀ ਕਿਸੇ ਨੂੰ ਹੈਜਾ ਹੋ ਜਾਵੇ, ਢਿੱਡ ਵਿਚ ਬਹੁਤ ਸਖ਼ਤ ਦਰਦ ਹੋਵੇ ਤੇ ਬੰਦਾ ਭਵਾਂਟਣੀਆਂ ਲੈਂਦਾ ਜਾਂ ਕੋਈ ਧਰਨੇ ਆਦਿ ਪੈ ਜਾਵੇ, ਕੋਈ ਰੋਗ ਬੜੇ ਬੜੇ ਭਿਆਨਕ ਹਨ, ਬੰਦੇ ਦੀ ਜਾਨ ਨੀ ਨਿਕਲਦੀ, ਤੇ ਤੜਫ ਤੜਫ ਕੇ ਦੁਸ਼ਟ ਬ੍ਰਾਹਮਣ ਮੂਆ ਹੋਏ ਕੇ ਸੂਲ। ਗੁਰੂ ਜੀ ਨੇ ਬਾਣੀ ਵਿਚ ਤੁਕ ਲਿਖੀ ਹੈ ਵੀ ਬ੍ਰਾਹਮਣ ਜਿਹੜਾ ਸੀ ਸੂਲ ਦੇ ਰੋਗ ਨਾਲ ਤੜਫ ਤੜਫ ਕੇ ਮਰ ਗਿਆ। ਜਦੋਂ ਮਰਿਆ ਹੋਇਆ ਗੁਰੂ ਅਰਜਨ ਦੇਵ ਜੀ ਨੇ ਵੇਖਿਆ ਤੇ ਗੁਰਦੇਵ ਨੇ ਕਿਹਾ ਇਹਦੀ ਮੌਤ ਸਾਡੇ ਸਿਰ ਲੱਗਣੀ ਆ। ਇਹ ਤੇ ਠੀਕ ਆ ਵੀ ਕਿਸੇ ਬ੍ਰਹਮ ਗਿਆਨੀ ਸਿੱਖ ਦੇ ਮਨ ਦਾ ਸੰਕਲਪ ਪਰਮੇਸ਼ਰ ਨੇ ਪੂਰਾ ਕਰ ਦਿੱਤਾ, ਜਿਹੋ ਜਿਹਾ ਕਰਨ ਲੱਗਾ ਸੀ ਕਰਤੂਤ ਉਹਦਾ ਫਲ ਇਹਨੂੰ ਤਤਕਾਲ ਮਿਲ ਗਿਆ। ਪਰ ਗੁਰੂ ਪਾਤਸ਼ਾਹ ਜੀ ਨੇ ਆਪਣੀ ਕਿਰਪਾ ਦੇ ਨਾਲ ਇਸ ਬ੍ਰਹਮਣ ਵੱਲ ਜਦੋਂ ਤੱਕਿਆ ਨਾ ਤੇ ਪੈਰ ਲਾ ਕੇ ਗੁਰਦੇਵ ਕਹਿਣ ਲੱਗੇ ਉੱਠੋਏ, ਉੱਠ ਕੇ ਬਹਿ ਗਿਆ, ਜਿੰਦਾ ਹੋ ਗਿਆ। ਦੱਸ ਸੱਚੀ ਗੱਲ, ਕਹਿੰਦਾ ਹੇ ਸਤਿਗੁਰੂ, ਪਾਪੀ ਪੇਟ ਦਾ ਮਾਰਿਆ ਮੈਂ ਇਹ ਪਾਪ ਲੱਗਾ ਸਾ ਕਰਨ, ਇਹ ਸਾਰੀ ਕਰਤੂਤ ਤੁਹਾਡੇ ਵੱਡੇ ਭਰਾ ਦੀ ਆ, ਪ੍ਰਿਥੀ ਚੰਦ ਦੀ, ਉਹਨੇ ਮੈਨੂੰ ਸਿਖਾ ਕੇ ਘੱਲਿਆ ਸੀ। 500 ਰੁਪਈਆ ਪਹਿਲਾਂ ਲੈ ਲਿਆ ਤੇ 500 ਬਾਅਦ ਵਿਚ ਲੈਣਾ ਸੀ। ਗੁਰੂ ਜੀ ਕਹਿੰਦੇ ਅਸੀਂ ਤੈਨੂੰ ਉਦਾਂ ਹੀ 1000 ਦੇ ਦਿੰਦੇ ਜੇ ਤੂੰ ਆ ਕੇ ਮੰਗਦੋ, ਤੇ ਅਸੀਂ ਦੇ ਜਿਹੜਾ ਕੋਈ ਆਉਂਦਾ ਸਵਾਲੀ ਕਦੀ ਕਿਸੇ ਨੂੰ ਖਾਲੀ ਮੋੜਿਆ ਨਹੀਂ। ਤੂੰ 1000 ਰੁਪਈਏ ਦੇ ਬਦਲੇ ਸਾਰੀ ਦੁਨੀਆਂ ਦਾ ਬੋਝ ਜਿਨ੍ਹਾਂ ਨੇ ਚੁੱਕਣਾ, ਜ਼ੁਲਮ ਨੂੰ ਜਿਨ੍ਹਾਂ ਨੇ ਨਾਸ਼ ਕਰਨਾ, ਲੱਖਾਂ ਪਾਪੀਆਂ ਦਾ ਪਾਪ ਜਿਨ੍ਹਾਂ ਨੇ ਖਤਮ ਕਰਨਾ, ਉਹਨਾਂ ਦੀ ਜਾਨ ਲੱਗਾ ਸੇ ਲੈਣ। ਦਲ ਭੰਜਨ ਗੁਰ ਸੂਰਮਾ ਵਡਜੋਧਾ ਬਹੁ ਪਰ ਉਪਕਾਰੀ। 6ਵੇਂ ਪਾਤਸ਼ਾਹ ਜੀ ਦਾ ਜੀਵਨ ਸੁਣੋਗੇ, ਪਤਾ ਲੱਗੂ ਕਿਵੇਂ ਜੰਗ ਲੜੇ, ਲੱਖਾਂ ਨੂੰ ਲੱਖਾਂ ਦੇ ਮੂੰਹ ਮੋੜ ਦਿੱਤੇ ਸਤਿਗੁਰੂ ਜੀ ਨੇ। ਸੋ ਚੰਗਾ, ਫਿਰ ਹੁਣ ਦੱਸੇਗਾ ਨਾ ਪ੍ਰਿਥੀ ਚੰਦ ਦੇ ਮੂੰਹ ਤੇ? ਕਹਿੰਦਾ ਕਿਉਂ ਨਹੀਂ ਦੱਸੂਗਾ, ਅੰਦਰ ਬਹਿ ਜਾ ਚੁੱਪ ਕਰਕੇ। ਅੰਦਰ ਬਿਠਾ ਲਿਆ, ਸਿੱਖ ਭੇਜਿਆ, ਪ੍ਰਿਥੀ ਚੰਦ ਨੂੰ ਸੱਦਿਆ, ਤੇ ਪਾਪੀ ਬੰਦਾ ਜਿਹੜਾ ਸਾਹਮਣੇ ਨਹੀਂ ਆਉਂਦਾ ਆ ਤੇ ਗਿਆ। ਗੁਰੂ ਜੀ ਨੇ ਕਿਹਾ ਉਹ ਤੂੰ ਸਾਹਿਬਜ਼ਾਦੇ ਨੂੰ ਜ਼ਹਿਰ ਦਵਾ ਕੇ ਮਾਰਨੀ ਚਾਹੁੰਦਾ ਸੀ। 10 ਬੰਦੇ ਵੀ ਇਕੱਠੇ ਹੋਏ, ਮੁਕਰ ਗਿਆ। ਅੰਦਰੋਂ ਪੰਡਿਤ ਨੂੰ ਕੱਢ ਲਿਆ ਵੀ ਦੱਸ। ਕਹਿੰਦਾ ਮਹਾਰਾਜ ਝੂਠ ਬੋਲਦਾ ਜੇ ਤੁਹਾਡਾ ਭਰਾ, ਇਹਨੇ ਮੈਨੂੰ ਲੋਭ ਦੇ ਵਸਵੇ ਕਰਕੇ ਆ ਜ਼ਹਿਰ ਦੇ ਕੇ ਭੇਜਿਆ, ਸ਼ਰਮ ਦਾ ਮਾਰਿਆ, ਫਿਰ ਅੰਮ੍ਰਿਤਸਰੀ ਛੱਡ ਕੇ ਪ੍ਰਿਥੀ ਚੰਦ ਚਲਾ ਗਿਆ। ਸੋ ਇਸ ਪ੍ਰਕਾਰ ਗੁਰੂ ਅਰਜਨ ਦੇਵ ਜੀ ਦਾ ਵਿਰੋਧ ਕਰਨ ਵਾਲਿਆਂ ਨੇ ਕਸਰ ਬਾਕੀ ਨਹੀਂ ਛੱਡੀ ਵੀ ਇਹ ਇੱਕ ਨਵਾਂ ਗ੍ਰੰਥ ਬਣਾਉਣ ਲੱਗੇ ਨੇ, ਇਸ ਗ੍ਰੰਥ ਦੀ ਲੋੜ ਹੀ ਕੀ ਆ। ਇਹਨਾਂ ਪ੍ਰਸ਼ਨਾਂ ਦੇ ਉੱਤਰ ਆਪਾਂ ਕੱਲ ਵਾਲੀ ਕਥਾ ਵਿਚ ਵਿਚਾਰਾਂਗੇ। ਗਰੀਬ ਨਵਾਜ ਪਾਤਸ਼ਾਹ ਬਖਸ਼ਿਸ਼ਾਂ ਕਰਨ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਨਾਲ ਜੁੜੇ ਰਹੀਏ। ਜਦੋਂ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਜੀਵਨ ਚਰਿੱਤਰ ਨੂੰ ਵਿਚਾਰਦੇ ਹਾਂ, ਇਹ ਗੁਰਦੇਵ ਮਹਾਰਾਜ ਜੀ ਨੇ ਆਪਣੇ ਸਰੀਰ ਦੇ ਉੱਤੇ ਬੜੇ ਬੜੇ ਕਸ਼ਟ ਝੱਲੇ ਹਨ। ਕੱਲ ਦੀ ਕਥਾ ਵਿਚ ਹੀ ਉਹ ਕਥਾ ਆਵੇਗੀ ਕਿ ਜਿਵੇਂ ਹੋਰ ਲੋਕਾਂ ਨੇ ਵੀ ਯਤਨ ਕੀਤਾ ਪਰ ਸਤਿਗੁਰੂ ਜੀ ਨੇ ਸਾਫ਼ ਕਹਿ ਦਿੱਤਾ ਅਸੀਂ ਸੱਚ ਦੇ ਵਿਚ ਕੱਚ ਨਹੀਂ ਰਲਾਉਣਾ। ਇਸ ਵਾਸਤੇ ਮਹਾਨ ਪਵਿੱਤਰ ਬਾਣੀ ਦੀ ਸੰਪਾਦਨਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਾ ਮਹਾਨ ਗੁਰਪੁਰਬ 9 ਤਰੀਕ ਨੂੰ ਆ ਰਿਹਾ ਹੈ, ਇਸ ਲਈ ਮੈਨੂੰ ਹੁਕਮ ਹੋਇਆ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਬੰਧ ਵਿਚ ਹੀ ਆਪਾਂ ਵਿਚਾਰਾਂ ਕਰੀਏ। ਨਾਲ ਦੀ ਨਾਲ ਇਹ ਵੀ ਵਿਚਾਰ ਚੱਲ ਰਹੀ ਹੈ ਵੀ ਕੋਈ ਲੜੀਵਾਰ ਕਥਾ ਦਾ ਪ੍ਰਾਰੰਭ ਹੋਵੇ, ਉਹ ਵੀ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰੇਰਨਾ ਕੀਤੀ। ਹੁਣ 3 ਦੀਵਾਨ ਬਾਕੀ ਹਨ, ਕੱਲ ਸਵੇਰ ਦਾ ਤੇ ਪਰਸੋਂ ਸਵੇਰ ਦਾ ਤੇ ਕੱਲ ਰਾਤ ਦਾ। ਤੁਸੀਂ ਯਤਨ ਕਰੋ ਹਾਜ਼ਰੀਆਂ ਭਰ ਕੇ, ਗੁਰੂ ਕਾ ਜਸ ਸੁਣ ਕੇ, ਤੁਹਾਡਾ ਵੀ ਭਲਾ ਤੇ ਤੁਹਾਡੀ ਸਾਰੀ ਸੰਗਤ ਚੋਂ ਜੋ ਇੱਕ ਬੰਦਾ ਸਿੱਧੇ ਰਾਹ ਪੈ ਗਿਆ ਉਹਦੇ ਪੈਰਾਂ ਪਿੱਛੇ ਮੇਰਾ ਵੀ ਭਲਾ ਹੋ ਜਾਣਾ। ਸਤਿਗੁਰੂ ਭੁੱਲਾਂ ਗਲਤੀਆਂ ਮਾਫ਼ ਕਰਨ। ਜੋ ਜੋ ਤਿਲ ਫੁੱਲ ਭੇਟਾ ਗੁਰੂ ਦਰਬਾਰ ਵਿਚ ਕਥਾ ਕੀਰਤਨ ਦੇ ਸਤਿਕਾਰ ਵਿਚ ਆਪ ਜੀ ਨੇ ਭੇਟਾ ਕੀਤੀ ਹੈ, ਸਤਿਗੁਰੂ ਸਾਰਿਆਂ ਦੀਆਂ ਹਾਜ਼ਰੀਆਂ ਸੇਵਾ ਥਾਂ ਪਾਉਣ, ਚੜ੍ਹਦੀਆਂ ਕਲਾ ਬਖਸ਼ਣ। ਸੋ ਕੱਲ ਦਾ ਦਿਨ ਦਾਸ ਆਪ ਜੀ ਕੋਲ ਹੈ, ਪਰਸੋਂ